ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਹਾਂਪੁਰਸ਼ਾਂ ਦੀ ਯਾਦ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ ਆਪ ਜੀ ਨੂੰ ਅੰਮ੍ਰਿਤ ਬਚਨ ਔਰ ਗੁਰਮਤ ਦੀਆਂ ਵਿਚਾਰਾਂ ਸ਼ਰਵਣ ਕਰਾ ਰਹੇ ਸਨ। ਜਿਤਨੇ ਵੀ ਆਪਾਂ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਆਏ ਹਾਂ, ਤਨ ਕਰਕੇ ਸਤਿਗੁਰੂ ਦੇ ਪਵਿੱਤਰ ਦਰਬਾਰ ਦੀ ਹਾਜ਼ਰੀ ਭਰੀ ਹੈ ਤੇ ਇੱਕ ਯਤਨ ਕਰੀਏ ਕਿ ਮਨ ਕਰਕੇ ਵੀ ਗੁਰੂ ਜੀ ਦੇ ਚਰਨਾਂ ਦੀ ਹਾਜ਼ਰੀ ਭਰੀ ਜਾਏ। ਘੱਟੋ ਘੱਟ ਜਦੋਂ ਗੁਰੂ ਸੰਗਤ ਵਿੱਚ ਆਪਾਂ ਆਉਂਦੇ ਹਾਂ ਉਦੋਂ ਸੱਚਮੁੱਚ ਆਪਣੇ ਮਨ ਦੇ ਫੁਰਨਿਆਂ ਵੱਲ ਝਾਤੀ ਮਾਰੀਏ क्योंकि सत संगत एक ऐसी परमात्मा दी दात है कि जिथे परमेश्वर दे रंग रतड़े भी आए बैठे हुंदे ने, ते कई वरी उन्हां दे नजदीक बैठिया जेड़े उन्हां अंदरों ख्याल, उन्हां अंदरों वेव्स, उन्हां अंदरों जेड़ियां तरंगा पैदा हुंदियां ने, वो वासना वाले मन नूं भी शुद्ध कर जांदियां ने। सतगुरु जी ने बाणी विच बचन कीता है कि पो फुटी सी ते परमात्मा दी बंदगी करन वाले परमात्मा दे रंग विच रते होए जदो साईं दी याद विच जुड़े ते उन्हां दे शरीर विचो निकलियां हुईयां तरंगां ने रुखां उत्ते बैठे हुए पंछियां नूं भी परमात्मा दे गीत गाउण लई मजबूर कर दिता। असी अमृत बचन पढ़ने हां कि चिड़ी चौकी पहो फुटी वगन बहुत तरंग, भावां तरंग दा अर्थ केवल हवावां कीता गया कि पहो फुटाला होया, अनेकां हवा चलदियां पईयां ने ते पहो फुटाले दे नाल चिड़ियां चहकना शुरू कीता। पर जे इस शलोक दी डूंघाई विच आपां जाइए ते ए पहली तुक तां अखरी अर्थ यही बन गए कि पौ फुटाला सी, तरंगा उठियां ते चिड़ियां चहकन लग पईयां। पर अगले बचन ने कि अचरज रूप संतन रचे नानक नामे रंग, जेड़ा अचरज रूप बंदगी करन वालियां दा अमृत वेले है, असल विच बाहर दियां खवावां नहीं, उन्हां दे पवित्र शरीर विचों निकलदियां हुईयां रूहानियत दियां तरंगां ने एक निक्के जे परंदे नूं भी रब दे गीत गाउण वास्ते उत्साहित कर दिता। चिड़ी चौकी पौ फुटी वगन बहुत तरंग, अचरज रूप संतन रचे नानक नामे रंग। बाबा फरीद जी ने शायद उन्हां पंछियां दे चहकने विचों, उन्हां पंछियां दी निक्की चुंझ विचों निकली कोई आवाज नूं सुनिया ते अपने मुख तों इह बचन कह दिता, खौ बलिहारी तिन्ना पंखियां। उन्हां दा संबंध रूहानियत नाल है, खौ बलिहारी तिन्ना पंखियां, जंगल जिन्ना वास, कक्कर चुगण थल वसन। पर प्यारियो अगला बचन, रब ना छोड़न पास। ओ पंछी जेड़े चुगदे रोड़ ने, कक्कर चुगण कंक्रीट चुगदे ने, रोड़ चुगदे ने, रहिंदे जंगल विच ने, पर परमात्मा दे गीत ता ओ भी गाई जांदे ने संगत विच। पता नहीं कितनियां कु टिकियां रूहां आउंदियां ने जिस नाल गुरु के सिखो दूसरे मन उत्ते भी प्रभाव पैंदा है। आओ यतन करिए अपने अंदर नू टिकाण दा, और उन्हां महापुरशां नू गुरु की विचार राही, गुरु की सिफत सलाह राही आपां शरदा दे सुमन समर्पित कर सकिए। आप जी करो बख्शिश, आसीस बख्शो, आप कमाई वाले रहमतां करन, गुरु ग्रंथ साहिब विच वरत के आप शब्द विचार करा लैन, गुरु बख्शी फतेह प्रवान करो जी। वाहे गुरु जी का खालसा, वाहे गुरु जी की फतेह। जिन्ना महापुरशां दी याद विच आपां जुड़े बैठे हां, इस संस्था दी प्रारंभता इयों कह लईए कि सन 1704 नूं कलगी वाले चोजी प्रीतम वल्लों पानी दी मशक दे नाल नाल दित्ती हुई पट्टी और मलम दे नाल हुई सी। पावां भाई कन्हैया साहिब जी दा जन्म उस तो पहलां दी घटना है, पर सतगुरु जी दे घर दा जो सिद्धांत सी उसनू अमली जामा उस ब्रह्म ज्ञानी सत पुरश ने पहनाया। ਦੇਖੋ ਦਰਿਆ ਪਾਣੀ ਨਾਲ ਭਰ ਕੇ ਵਗਦਾ ਹੋਵੇ ਤੇ ਲੋਕ ਬੇੜੀ ਵਿੱਚ ਬੈਠ ਕੇ ਦਰਿਆ ਨੂੰ ਪਾਰ ਕਰਦੇ ਨੇ। ਦਰਿਆ ਆਰ ਪਾਰ ਕਰਨ ਵਾਸਤੇ ਕਿਸ਼ਤੀ ਦਾ ਬੇੜੀ ਦਾ ਸਹਾਰਾ ਲੈਣਾ ਪੈਂਦਾ ਤੇ ਜੇਕਰ ਮਲਾਹ ਆਪਣੇ ਹੱਥ ਵਿੱਚ ਇੱਕ ਚੱਪੂ ਪਕੜ ਕੇ ਉਸ ਬੇੜੀ ਨੂੰ ਦਰਿਆ ਤੋਂ ਪਾਰ ਕਰਨਾ ਚਾਹੇ ਤੇ ਇੱਕ ਚੱਪੂ ਦੇ ਨਾਲ ਬੇੜੀ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਨਹੀਂ ਲੱਗ ਸਕੇਗੀ। ਇੱਕ ਚੱਪੂ ਮਾਰਾਂਗੇ ਤੇ ਬੇੜੀ ਘੁੰਮ ਤਾਂ ਸਕਦੀ ਏ, ਪਾਣੀ ਉੱਪਰ ਆਪਣੀ ਥਾਂ ਤੇ ਉੱਥੇ ਹੀ ਪਰਤ ਪਰਤ ਕੇ ਘੁੰਮੀ ਜਾਏਗੀ ਤੇ ਜੇ ਬੇੜੀ ਨੂੰ ਦਰਿਆ ਤੋਂ ਪਾਰ ਕਰਨਾ ਤੇ ਫਿਰ ਇੱਕ ਚੱਪੂ ਨਹੀਂ ਦੋ ਚੱਪੂ ਮਲਾਹ ਦੇ ਖੱਤ ਵਿੱਚ ਹੋਣ ਤਾਂ ਬੇੜੀ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਲੱਗਦੀ ਹੈ। ਜੀਵਨ ਇੱਕ ਬੇੜੀ ਹੈ, ਆ ਆਰ ਵਾਲਾ ਕਿਨਾਰਾ ਹੈ, ਇਸ ਨੂੰ ਪਾਰ ਕਰਕੇ ਆਪਾਂ ਨਿਰੰਕਾਰ ਦੇ ਘਰ ਨੂੰ ਜਾਣਾ ਹੈ। ਇਸ ਜੀਵਨ ਦੀ ਬੇੜੀ ਨੂੰ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਜੋ ਚੱਪੂਆਂ ਦੀ ਬਖਸ਼ਿਸ਼ ਕੀਤੀ। ਕਹਿਣ ਲੱਗੇ ਐ ਪ੍ਰਾਣੀ, ਐ ਮਨੁੱਖ, ਜੇ ਤੂੰ ਇਸ ਭਵ ਸਾਗਰ ਨੂੰ ਤਰਨਾ ਚਾਹੁੰਦਾ ਤੇ ਤੇਰੇ ਕੋਲ ਦੋ ਚੱਪੂ ਨੇ ਇਸ ਜ਼ਿੰਦਗੀ ਦੇ ਬੇੜੇ ਨੂੰ ਕਿਨਾਰੇ ਲਾਣ ਲਈ, ਇੱਕ ਤੇਰੇ ਕੋਲ ਪਰਮਾਤਮਾ ਦਾ ਸਿਮਰਨ ਦਾ ਚੱਪੂ ਤੇ ਦੂਸਰੀ ਤੇਰੇ ਕੋਲ ਪਰਮਾਤਮਾ ਦੀ ਸੇਵਾ ਦਾ ਚੱਪੂ। ਸਿਮਰਨ ਔਰ ਸੇਵਾ, ਇਹ ਦੋ ਚੱਪੂ ਨੇ ਜਿਹੜੇ ਸਾਡੀ ਜ਼ਿੰਦਗੀ ਦੇ ਬੇੜੇ ਨੂੰ ਪਾਰ ਤੋਂ ਪਾਰ ਲੈ ਜਾਂਦੇ ਨੇ, ਸੰਸਾਰ ਤੋਂ ਨਿਰੰਕਾਰ ਦੇ ਘਰ ਵੱਲ ਲੈ ਜਾਂਦੇ ਨੇ। ਸਿਮਰਨ ਔਰ ਸੇਵਾ ਦਾ ਚੱਪੂ ਜ਼ਿੰਦਗੀ ਦੀ ਬੇੜੀ ਨੂੰ ਕਿਨਾਰੇ ਲਾਉਂਦਾ ਹੈ। ਅਸਮਾਨ ਵਿੱਚ ਉੱਡਦੇ ਅਸੀਂ ਪੰਛੀ ਦੇਖਨੇ ਆ, ਪਰ ਜੇ ਕੋਈ ਉੱਡਦੇ ਹੋਏ ਪਰਿੰਦੇ ਨੂੰ ਪਕੜ ਕੇ ਪੰਛੀ ਨੂੰ ਪਕੜ, ਉਸ ਦੇ ਇੱਕ ਖੰਭ ਨੂੰ ਕਤਰ ਦੇਵੇ, ਇੱਕ ਖੰਭ ਨੂੰ ਫਰ ਨੂੰ ਕੱਟ ਦੇਵੇ ਤੇ ਇੱਕ ਪੰਖ ਨਾਲ ਪੰਛੀ ਕਦੀ ਵੀ ਖੁੱਲੇ ਅਸਮਾਨ ਦੀ ਉਡਾਰੀ ਦਾ ਆਨੰਦ ਨਹੀਂ ਮਾਣ ਸਕੇਗਾ। ਉੱਡਣ ਦਾ ਯਤਨ ਕਰੇਗਾ ਪਰ ਵਿਚਾਰਾ ਫਿਰ ਧਰਤੀ ਤੇ ਡਿੱਗ ਪਏਗਾ, ਫਿਰ ਯਤਨ ਕਰੇਗਾ, ਥੋੜੀ ਜੀ ਫਰਲਾਂਗ ਤੱਕ ਉੱਡੇ ਫਿਰ ਧਰਤੀ ਤੇ ਡਿੱਗੇਗਾ। ਆਕਾਸ਼ ਵਿੱਚ ਜੇ ਪੰਛੀ ਨੇ ਖੁੱਲੇ ਅਸਮਾਨ ਦਾ ਆਨੰਦ ਮਾਨਣਾ ਹੈ ਤੇ ਉਸ ਲਈ ਜ਼ਰੂਰੀ ਹੈ ਕਿ ਉਹਦੇ ਦੋਨੋਂ ਪੰਖ ਕੰਮ ਕਰਦੇ ਹੋਣ। ਜੇ ਆਕਾਸ਼ ਵਿੱਚ ਪੰਛੀ ਆਨੰਦ ਮਾਣਦਾ ਉੱਡਣ ਦਾ ਤੇ ਦੋ ਖੰਭ ਹੋਣੇ ਅਤ ਜ਼ਰੂਰੀ ਨੇ। ਜੇ ਆਤਮਕ ਮੰਡਲ ਦਾ ਰਸ ਮਾਨਣਾ ਹੈ, ਗੁਰਮਤ ਵਿੱਚ ਸਿਮਰਨ ਤੇ ਸੇਵਾ ਦੇ ਦੋ ਪੰਖ ਹੋਣੇ ਅਤ ਜ਼ਰੂਰੀ। ਸਿਮਰਨ ਔਰ ਸੇਵਾ ਸਾਡੇ ਰੂਹ ਦੇ ਦੋ ਖੰਭ ਨੇ ਜਿਹੜੇ ਸਾਨੇ ਧਰਤੀ ਤੇ ਚੁੱਕ ਕੇ ਆਤਮਕ ਮੰਡਲਾਂ ਦੀ ਪ੍ਰਵਾਸ, ਆਤਮਕ ਮੰਡਲਾਂ ਦੀ ਉਡਾਰੀ ਦੀ ਦਾਤ ਬਖਸ਼ ਦਿੰਦੇ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬੋਲ ਹੈ, ਅਸੀਂ ਉਹ ਪੜ੍ਹਨੇ ਆ, ਆਸਾ ਕੀ ਵਾਰ ਅੰਦਰ। ਦੇਖੋ ਸਿਰਫ ਜਿਨ੍ਹਾਂ ਮਹਾਂਪੁਰਸ਼ਾਂ ਨੇ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਸਦਾ ਲਈ ਸਮਰਪਿਤ ਕਰ ਦਿੱਤਾ ਤੇ ਉਹਨਾਂ ਦੀ ਯਾਦ ਆਪਾਂ ਤਾਂ ਮਨਾਨੇ ਆ ਕਿ ਉਹਨਾਂ ਦੇ ਜੀਵਨ ਦੀ ਰੋਸ਼ਨੀ ਵਿੱਚੋਂ ਕਿਤੇ ਗੁਰਮਤ ਗਾਡੀ ਰਾਹ ਤੇ ਆਪਾਂ ਵੀ ਚੱਲ ਸਕੀਏ। ਹਜ਼ੂਰ ਨੇ ਇੱਕ ਮਹਾਂਪੁਰਸ਼, ਪੂਰਨ ਮਹਾਂਪੁਰਸ਼, ਵੱਡੇ ਤੱਕ ਪਹੁੰਚਿਆ ਹੋਇਆ ਮਹਾਂਪੁਰਸ਼, ਉਸ ਦੇ ਪਵਿੱਤਰ ਜੀਵਨ ਨੂੰ ਆਸਾ ਕੀ ਵਾਰ ਦੀ ਇੱਕ ਪੌੜੀ ਦੇ ਵਿੱਚ ਬਿਆਨ ਕੀਤਾ ਹੈ। ਉਸ ਪੌੜੀ ਦਾ ਪਾਠ ਆਪ ਸਾਰੇ ਬਾਣੀ ਪੜ੍ਹਨ ਵਾਲੇ ਜਾਣ। ਦੇਖੋ ਸਤਿਗੁਰੂ ਨੇ ਬਚਨ ਕੀਤਾ, ਇਉਂ ਕਹਿ ਲਓ ਕਿ ਬਾਣੀ ਵਿੱਚ ਸੇਵਾ ਪੰਥ ਦੀ ਸਿਧਾਂਤ ਪਰਿਭਾਸ਼ਾ ਜਾਂ ਮੁੱਢ ਕਹਿ ਲਈਏ ਜਾਂ ਬੀਜ ਕਹਿ ਲਈਏ, ਹਜ਼ੂਰ ਨੇ ਬਖਸ਼ਿਸ਼ ਕੀਤੀ ਕਿ ਸੇਵਾ ਕਰਨ ਵਾਲਾ ਉਸ ਦੇ ਜੀਵਨ ਵਿੱਚ ਸੰਤੋਖ ਹੈ ਤੇ ਸੰਤੋਖ ਕੇਵਲ ਉਹਦੇ ਕੋਲ ਜਿਸ ਨੂੰ ਪਰਮਾਤਮਾ ਨੇ ਸੱਚੇ ਵਾਹਿਗੁਰੂ ਜੀ ਦਾ ਨਾਮ ਦੇ ਦਿੱਤਾ। ਤਿੰਨ ਗੱਲਾਂ ਪਹਿਲਾਂ ਕਹੀਆਂ ਕਿ ਸੇਵਾ ਕਰਨ ਵਾਲਾ ਸੰਤੋਖੀ, ਸੰਤੋਖੀ ਉਹ ਜਿਹੜਾ ਪਰਮਾਤਮਾ ਦੇ ਸਿਮਰਨ ਨੂੰ ਹਿਰਦੇ ਵਿੱਚ, ਪਰਮਾਤਮਾ ਦੀ ਯਾਦ ਨੂੰ ਆਪਣੇ ਅੰਦਰ ਦ੍ਰਿੜ ਕਰਕੇ ਬੈਠਾ ਹੈ। ਦੂਸਰਾ ਬਚਨ ਕਿ ਜਿਸ ਨੂੰ ਪਰਮਾਤਮਾ ਨੇ ਸੰਤੋਖ ਦੀ ਦਾਤ ਬਖਸ਼ ਦਿੱਤੀ, ਗੁਰੂ ਕੇ ਸਿੱਖੋ, ਉਸ ਦੇ ਸੰਸਾਰ ਦੇ ਬੰਧਨ ਜਕੜਦੇ ਨਹੀਂ, ਸੰਸਾਰ ਦੇ ਬੰਧਨਾਂ ਤੋਂ ਉਹ ਨਿਰਲੇਪ ਹੈ, ਨਾ ਤਾਂ ਉਹ ਬੁਰੇ ਰਸਤੇ ਤੇ ਤੁਰਦਾ, ਸੁਕਿਰਤ ਕਰਦਾ ਹੋਇਆ ਅੰਨ ਪਾਣੀ ਨੂੰ ਕੇਵਲ ਸਰੀਰ ਨੂੰ ਚਲਾਣ ਮਾਤਰ ਲਈ ਛਕਦਾ ਹੋਇਆ ਵੱਡੇ ਦੀਆਂ ਵਡਿਆਈਆਂ ਕਰਦਾ, ਇੱਕ ਦਿਨ ਵੱਡੇ ਵਿੱਚ ਅਭੇਦ ਹੋ ਜਾਂਦਾ। ਸਤਿਗੁਰੂ ਜੀ ਦੇ ਅੰਮ੍ਰਿਤ ਬੋਲ ਨੇ ਕਿ ਸੇਵ ਕੀਤੀ ਸੰਤੋਖ ਈ, ਸੇਵਾ ਕੀਤੀ ਸੰਤੋਖ ਵਾਲਿਆਂ ਨੇ ਸੰਤੋਖ। ਦੇਖੋ ਹੁਣੇ ਭਾਈ ਸਾਹਿਬ ਹੁਣੀ ਕੀਰਤਨ ਵੀ ਸਬਰ ਸੰਤੋਖ ਦੀ ਗੱਲ ਕਰਕੇ ਗਏ। ਸੰਤੋਖ ਦਾ ਅਰਥ ਪਾਟੀਆਂ ਹੋਈਆਂ ਲੀਰਾਂ ਨਹੀਂ, ਸੰਤੋਖ ਦਾ ਅਰਥ ਕੇਵਲ ਮਿੱਟੀ ਦੇ ਘਰ ਨਹੀਂ, ਸੰਤੋਖ ਤਾਂ ਉਸ ਪਰਮ ਅਵਸਥਾ ਦਾ ਨਾਮ ਹੈ ਕਿ ਪਰਮਾਤਮਾ ਭਾਵੇਂ ਧਨ ਦੀ ਬਹੁਤਾਤ ਵੀ ਦੇ ਦੇਵੇ ਪਰ ਸਭ ਕੁਝ ਲੈ ਕੇ ਵੀ ਅੰਦਰ ਦੀ ਕੋਈ ਪਕੜ ਨਾ ਰੱਖੇ। ਅਸੀਂ ਕਈ ਵਾਰੀ ਸੰਤੋਖ ਦੀ ਗੱਲ ਕਰਦੇ ਹਾਂ, ਸ਼ਬਦ ਕਹਿ ਦਿੰਦੇ ਹਾਂ ਕਿ ਉਸ ਦੇ ਬਸਤਰ ਪਾਟੇ ਬੜਾ ਸਬਰ ਸੰਤੋਖੀ। ਜੇ ਇਹ ਹੀ ਸੰਤੋਖ ਦੀ ਪਰਿਭਾਸ਼ਾ ਹੈ ਕਿ ਪਾਟੇ ਕੱਪੜੇ ਮਾੜੇ ਘਰ ਤੇ, ਯਾਦ ਰੱਖੋ ਫਿਰ ਚੁਰਸਤਿਆਂ ਵਿੱਚ ਖਲੋ ਕੇ ਗੱਡੀਆਂ ਵਿੱਚ ਹੱਥ ਅੱਡ ਕੇ ਮੰਗਣ ਵਾਲੇ ਸਾਰੇ ਫਿਰ ਸੰਤੋਖੀ ਤਾਂ ਨਹੀਂ, ਬਸਤਰ ਤਾਂ ਉਹਨਾਂ ਦੇ ਵੀ ਮਲੀਨ ਨੇ। ਸੰਤੋਖ ਅਸਲ ਵਿੱਚ ਉਸ ਪਰਮ ਅਵਸਥਾ ਦਾ ਨਾਮ ਹੈ ਕਿ ਪਰਮਾਤਮਾ ਭਾਵੇਂ ਇੱਕ ਟਕਾ ਦੇ ਦੇ ਤਾਂ ਵੀ ਸ਼ੁਕਰ ਤੇ ਪਰਮਾਤਮਾ ਭਾਵੇਂ ਅਰਬਾਂ ਦੇ ਦੇ ਤੇ ਤਾਂ ਵੀ ਸ਼ੁਕਰ। ਇੱਕ ਟਕਾ ਆਇਆ ਵੀ ਬਿਰਤੀ ਖਿੰਡੇ ਨਾ, ਤੇ ਜੇ ਪਰਮਾਤਮਾ ਸੋਨੇ ਦੇ ਮੰਦਰ ਵੀ ਬਖਸ਼ ਦੇਵੇ ਤੇ ਤਾਂ ਵੀ ਅੰਦਰ ਦੀ ਬਿਰਤੀ ਖਿੰਡੇ ਨਾ। ਦੇਖੋ ਬਾਣੀ ਵਿੱਚੋਂ ਕੁਛ ਪ੍ਰਮਾਣ ਨੇ, ਸਤਿਗੁਰੂ ਨੇ ਕਿਰਪਾ ਕੀਤੀ, ਸੰਤੋਖ ਵਾਲੇ ਹਿਰਦੇ ਵਿੱਚ ਹੀ ਨਾਮ ਟਿਕੇਗਾ, ਸੰਤੋਖ ਵਾਲੇ ਹਿਰਦੇ ਦੇ ਵਿੱਚ ਹੀ ਸੱਚਾਈ ਟਿਕੇਗੀ। ਹਰਿਮੰਦਰ ਸਾਹਿਬ ਦੇ ਆਪ ਜੀ ਦਰਸ਼ਨ ਕਰਦੇ ਹੋ, ਜਦੋਂ ਅੰਮ੍ਰਿਤਸਰ ਦੀ ਤਵਾਰੀਖ ਨੂੰ ਆਪਾਂ ਪੜ੍ਹਨੇ ਹਾਂ, ਸ਼ਾਇਦ ਮੈਂ ਇੱਥੇ ਪਿਛਲੀ ਵਾਰੀ ਜੇ ਬੇਨਤੀ ਕੀਤੀ ਹੋਈ ਤੇ ਮੈਨੂੰ ਬਖਸ਼ ਦਿਆ ਜੇ, ਹੋ ਸਕਦਾ ਮੈਂ ਦੁਹਰਾਉਂਦਾ ਨਾ ਹੋਵਾਂ। ਧੰਨ ਗੁਰੂ ਰਾਮਦਾਸ ਜੀ ਨੇ ਪਹਿਲਾਂ ਅੰਮ੍ਰਿਤ ਸਰੋਵਰ ਦਾ ਟੱਪ ਨਹੀਂ ਲਾਇਆ, ਪਹਿਲਾਂ ਸਤਿਗੁਰੂ ਨੇ ਸੰਤੋਖ ਸਰ ਦਾ ਟੱਪ ਲਾਇਆ, ਸੰਤੋਖ ਸਰ ਨੂੰ ਸੰਪੂਰਨ ਨਹੀਂ ਕੀਤਾ, ਅਜੇ ਅੱਧ ਵਿਚਾਲੇ ਸੀ ਤੇ ਅੰਮ੍ਰਿਤ ਸਰੋਵਰ ਦੀ ਸੇਵਾ ਸ਼ੁਰੂ ਹੋ ਗਈ। ਧੰਨ ਗੁਰੂ ਅਰਜੁਨ ਸਾਹਿਬ ਜੀ ਦਾ ਵੇਲਾ ਆਇਆ, ਹਜ਼ੂਰ ਨੇ ਇਸ ਸਰੋਵਰ ਦੀ ਮੁਕੰਮਲਤਾ ਕੀਤੀ, ਜਿਸ ਦਿਨ ਇਤਿਹਾਸ ਦੇ ਬੋਲ ਨੇ ਕਿ ਉਸ ਅੰਮ੍ਰਿਤ ਸਰੋਵਰ ਵਿੱਚ ਜਲ ਪਾਇਆ ਗਿਆ, ਕੁਝ ਦਿਨਾਂ ਤੋਂ ਬਾਅਦ ਸਰੋਵਰ ਦਾ ਜਲ ਜਿਹੜਾ ਹੈ ਉਹ ਖੁਸ਼ ਹੋ ਗਿਆ ਸਰੋਵਰ। ਸਿੱਖਾਂ ਨੇ ਕਿਹਾ ਮਹਾਰਾਜ ਕਿ ਆਪ ਜੀ ਨੇ ਕਿਹਾ ਕਿ ਅੰਮ੍ਰਿਤ ਜਲ ਇਹਦੇ ਚ ਟਿਕੇਗਾ, ਇਹ ਤਾਂ ਜਲ ਕੁਛ ਦਿਨਾਂ ਤੋਂ ਬਾਅਦ ਹੀ ਖੁਸ਼ਕ ਹੋ ਗਿਆ। ਤੇ ਸਤਿਗੁਰੂ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਜਲ ਜ਼ਰੂਰ ਟਿਕੇਗਾ, ਇੱਕ ਕੰਮ ਕਰੋ ਕਿ ਸੰਤੋਖ ਸਰ ਦੀ ਪੱਟੀ ਹੋਈ ਮਿੱਟੀ ਇਸ ਅੰਮ੍ਰਿਤ ਸਰੋਵਰ ਦੀ ਤਹਿ ਦੇ ਥੱਲੇ ਵਿਛਾ ਦਿਓ, ਪਰਤ ਕੇ ਜਲ ਖੁਸ਼ਕ ਨਹੀਂ ਹੋਏਗਾ। ਸੰਤੋਖ ਸਰ ਦੀ ਮਿੱਟੀ ਉਸ ਸਰੋਵਰ ਦੀ ਤਹਿ ਥੱਲੇ ਵਿਛਾਈ ਗਈ ਤੇ ਅੰਮ੍ਰਿਤ ਜਲ ਉੱਥੇ ਟਿਕਿਆ। ਹੁਣ ਇਸ ਗੱਲ ਨੂੰ ਕਦੀ ਆਪਾਂ ਆਪਣੇ ਅੰਤਰੀਵ ਜੀਵਨ ਵੱਲ ਤੱਕੀਏ, ਗੁਰਮੁਖੋ ਤ੍ਰਿਸ਼ਨਾ ਦੀ ਰੇਤ ਅੰਦਰ ਸ਼ੁਭ ਗੁਣਾਂ ਨੂੰ ਕਦੀ ਨਹੀਂ ਜੇ ਟਿਕਣ ਦਿੰਦੀ, ਸੰਤੋਖ ਦੀ ਤਹਿ ਹੋਵੇਗੀ ਤੇ ਰੁਖਾਨੀਅਤ ਤੇ ਸੱਚਾਈ ਤੇ ਪਰਮਾਤਮਾ ਦੇ ਸਿਮਰਨ ਦੀ ਦਾਤ ਅੰਦਰ ਜ਼ਰੂਰ ਟਿਕੇਗੀ। ਸਤਿਗੁਰੂ ਨੇ ਬਖਸ਼ਿਸ਼ ਕੀਤੀ, ਸੰਤੋਖ ਵਾਲਾ ਜੀਵਨ ਕੈਸਾ ਹੈ। ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਿਤਾ ਜੀ ਦਾ ਇੱਕ ਅੰਮ੍ਰਿਤ ਬਚਨ ਹੈ, ਕਹਿਣ ਲੱਗੇ ਖੇ ਪਰਮਾਤਮਾ ਜੀ, ਆਪ ਜੀ ਬੜੀ ਦਿਆਲਤਾ ਕਰਦੇ ਹੋ ਤੇ ਇਉਂ ਚਿੱਤ ਚ ਆਉਂਦਾ ਹੈ ਕਿ ਜਿਵੇਂ ਕੋਈ ਪ੍ਰਸ਼ਨ ਕਰ ਰਿਹਾ ਹੈ ਤੇ ਧੰਨ ਗੁਰੂ ਅਰਜੁਨ ਦੇਵ ਉਹਦੇ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਪੈ ਬਖਸ਼ਦੇ। ਭਾਵਾਂ ਇਤਿਹਾਸ ਨੇ ਕਿਹਾ ਕਿ ਇਹ ਬਚਨ ਭਾਈ ਗੁਰਦਾਸ ਜੀ ਨੂੰ ਕਹਿ, ਪਰ ਬਾਣੀ ਦੇ ਇਹ ਅੰਮ੍ਰਿਤ ਬਚਨ ਨੇ ਕਹਿਣ ਲੱਗੇ ਸੰਤੋਖ ਦਾ ਅਰਥ ਪਰਮਾਤਮਾ ਦੇ ਦਿੱਤੇ ਹੋਏ ਤੇ ਸੰਤੁਸ਼ਟਤਾ, ਸੰਤੋਖ ਦਾ ਅਰਥ ਜੋ ਪ੍ਰਭੂ ਨੇ ਦੇ ਦਿੱਤਾ ਉਹਦਾ ਸ਼ੁਕਰ ਕਰੀ ਜਾਣਾ, ਸੰਤੋਖ ਦਾ ਅਰਥ ਕੇਵਲ ਬਾਹਰ ਦੇ ਧਨ ਦੇ ਘਾਟਵਾਦ ਨਾਲ ਨਹੀਂ, ਸੰਤੋਖ ਦਾ ਸੰਬੰਧ ਤਾਂ ਸਾਡੇ ਅੰਦਰ ਦੀ ਸ਼ੁਕਰਾਨੇ ਨਾਲ ਹੈ। ਕਹਿੰਦੇ ਨੇ ਖੇ ਪਰਮਾਤਮਾ, ਜ਼ਮੀਨ ਤੇ ਸੌਣ ਵਾਸਤੇ ਤੁਸੀਂ ਥਾਂ ਦੇ ਦਿੱਤੀ, ਜ਼ਮੀਨ ਤੇ ਚਟਾਈ ਵਿਛਾਉਣ ਲਈ ਥਾਂ ਦੇ ਦਿੱਤੀ, ਪੇਟ ਵਿੱਚ ਅੰਨ ਤੁਸੀਂ ਰੁੱਖਾਂ ਭੋਜਨ ਦੇ ਦਿੱਤਾ, ਪਰ ਰੁੱਖਾ ਭੋਜਨ ਜ਼ਮੀਨ ਤੇ ਸੌਣਾ, ਤੇ ਜਦੋਂ ਤੇਰੀ ਯਾਦ ਹਿਰਦੇ ਵਿੱਚ ਹੋਵੇ ਤੇ ਜ਼ਮੀਨ ਤੇ ਸੌਣਾ ਤੇ ਰੁੱਖਾ ਭੋਜਨ ਵੀ ਮੇਰੇ ਅੰਦਰ ਦੀ ਸੰਤੁਸ਼ਟਤਾ ਹੈ। ਅਸੀਂ ਅੰਮ੍ਰਿਤ ਬਚਨ ਪੜ੍ਹਨੇ ਆ ਕਿ ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰੈ ਸੰਗ ਸੁਖ ਬਿਹਾਤ। ਹੁਣ ਰੁੱਖੋ ਭੋਜਨ ਇਹ ਸੰਤੋਖ ਹੈ, ਭੂਮ ਸੈਨ ਅੰਦਰ ਦੀ ਸੰਤੁਸ਼ਟਤਾ ਹੈ, ਪਰ ਤਾਂ ਜਦੋਂ ਪਿਆਰੇ ਵਾਹਿਗੁਰੂ ਜੀ ਦਾ ਨਾਮ ਸਾਡੇ ਖਿਰਦੇ ਵਿੱਚ ਹੈ। ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰੈ ਸੰਗ ਸੁਖ ਬਿਹਾਤ। ਜੇ ਸੰਤੋਖ ਦਾ ਚਲਕਾਰਾ ਦੇਖਣਾ ਤੇ ਬਾਬਾ ਫਰੀਦ ਜੀ ਦਾ ਉਹ ਅੰਮ੍ਰਿਤ ਬਚਨ ਪੜ੍ਹੀਏ, ਕਹਿਣ ਲੱਗੇ ਕਿ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਹੁਣ ਕੀ ਚੋਪੜੀ ਰੋਟੀ ਪ੍ਰਵਾਨ ਨਹੀਂ ਸੀ? ਹਾਂ ਪ੍ਰਵਾਨ ਹੈ। ਚੋਪੜੀ ਦਾ ਅਰਥ ਪ੍ਰਾਇਆ ਹੱਕ ਖੋ ਕੇ ਕੇਵਲ ਜ਼ਬਾਨ ਦੇ ਸਵਾਦ ਲੱਗੀ, ਪਰ ਅਗਲਾ ਸੰਤੋਖ ਦਾ ਬੋਲ ਸੀ ਕਿ ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਫਿਰ ਇਸ ਮੇਰੀ ਬੇਨਤੀ ਨੂੰ ਸਰਵਣ ਕਰਿਓ, ਬਾਬਾ ਜੀ ਦੇ ਅੰਮ੍ਰਿਤ ਬੋਲ ਨੇ। ਕਹਿੰਦੇ ਨੇ ਕਿ ਆਪਣੀ ਥਾਲੀ ਵੱਲ ਧਿਆਨ ਰੱਖ। ਅੱਜ ਤੀਕਰਾ ਜਦੋਂ ਵੀ ਇਨਸਾਨ ਅੰਦਰੋਂ ਭਟਕਦਾ ਹੈ, ਉਹ ਕਦੀ ਵੀ ਆਪਣੇ ਦੁੱਖ ਕਰਕੇ ਇਤਨਾ ਦੁਖੀ ਨਹੀਂ ਜਿਤਨਾ ਦੂਜੇ ਦੇ ਸੁੱਖ ਕਰਕੇ ਦੁਖੀ ਹੈ। ਆਪਣੇ ਦੁੱਖ ਕਰਕੇ ਤਾਂ ਇੰਨਾ ਦੁੱਖ ਨਹੀਂ, ਆਪਣੀ ਸੁੱਕੀ ਵੀ ਸ਼ਾਇਦ ਸੁੱਖ ਦੇ ਜਾਏ, ਪਰ ਦੁੱਖ ਉਸ ਵੇਲੇ ਲੱਗਦਾ ਜਦੋਂ ਦੂਜੇ ਦੀ ਥਾਲੀ ਵੇਖਦਾ ਹੈ। ਦੂਜੇ ਦਾ ਸੁੱਖ ਅੰਦਰ ਨੂੰ ਦੁੱਖ ਦਿੰਦਾ ਹੈ। ਬਾਬਾ ਜੀ ਨੇ ਬਚਨ ਕੀਤੇ, ਸੰਤੋਖ ਹੈ ਕਿ ਜੋ ਪਰਮਾਤਮਾ ਨੇ ਦਿੱਤਾ ਉਹਨੂੰ ਛੱਕ ਕੇ ਠੰਡਾ ਪਾਣੀ ਪੀ ਕੇ ਰੱਬ ਦਾ ਸ਼ੁਕਰ ਕਰੀ। ਸਬਰ ਸੰਤੋਖ ਦਾ ਬੰਨ ਉਦੋਂ ਟੁੱਟਦਾ ਹੈ ਜਦੋਂ ਆਪਣੀ ਥਾਲੀ ਨੂੰ ਛੱਡ ਕੇ ਦੂਜੇ ਦੀ ਥਾਲੀ ਵੱਲ ਧਿਆਨ ਕਰੇਗਾ। ਜੋ ਪਰਮਾਤਮਾ ਦਿੰਦਾ ਹੈ ਉਹਦੇ ਵਿੱਚ ਰਹਿਣਾ, ਇਹ ਸਬਰ ਸੰਤੋਖ ਹੈ। ਗੁਰਮੁਖੋ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚੋਂ ਕਿ ਸੇਵਾ ਕੀ ਹੈ, ਸਿਮਰਨ ਕੀ, ਕਿਹੋ ਜਿਹਾ ਜੀਵਨ ਇੱਕ ਸੇਵਾ ਪੰਥੀ ਮਹਾਂਪੁਰਸ਼ ਦਾ, ਤੇ ਸੱਚ ਜਾਣੋ ਜਿਨ੍ਹਾਂ ਨੂੰ ਆਪਾਂ ਯਾਦ ਪੈ ਕਰਨੇ ਆ, ਆਪ ਜੀ ਨੇ ਤਾਂ ਦਰਸ਼ਨ ਪਾਏ ਨੇੜੇ ਰਹਿ ਕੇ ਦੇਖਿਆ, ਆਪਾਂ ਕੇਵਲ ਲਿਖਤਾਂ ਹੀ ਪੜ੍ਹੀਆਂ। ਸਤਿਗੁਰੂ ਬਚਨ ਕਰਦੇ ਨੇ, ਸੇਵ ਕੀਤੀ ਸੰਤੋਖ ਹੈ, ਜਿਨੀ ਸੱਚੋ ਸੱਚ ਧਿਆਇਆ ਉਨੀ ਮੰਦੇ ਪੈਰ ਨਾ ਰੱਖਿਓ। ਸੰਤੋਖ ਵਿੱਚ ਸੇਵਾ ਕਰਨ ਵਾਲਾ ਸਿਮਰਨ ਦਾ ਪੁਤਲਾ, ਉਹ ਕਦੀ ਵੀ ਮੰਦੇ ਰਸਤੇ ਤੇ ਆਪਣਾ ਪੈਰ ਨਹੀਂ ਰੱਖਦਾ। ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਉਨੀ ਦੁਨੀਆਂ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ। ਅੰਨ ਪਾਣੀ ਥੋੜਾ ਖਾਇਆ ਕੇਵਲ ਸਰੀਰ ਨੂੰ ਚਲਾਉਣ ਲਈ। ਸਿਆਣੇ ਗੁਰਮੁਖ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਖੁਰਾਕ ਇਤਨੀ ਕੁ ਖਾਈ ਕਿ ਖੁਰਾਕ ਤੇਰੇ ਸਰੀਰ ਨੂੰ ਚੁੱਕ ਕੇ ਚੱਲ ਸਕੇ, ਭੋਜਨ ਇਤਨਾ ਕੁ ਲਈ ਕਿ ਭੋਜਨ ਤੇਰੇ ਤਨ ਨੂੰ ਚੁੱਕ ਸਕੇ, ਇੰਨੀ ਕੁ ਖੁਰਾਕ ਨਾ ਖਾਈ ਕੱਲ ਨੂੰ ਕਿਤੇ ਸਰੀਰ ਨੂੰ ਖੁਰਾਕ ਚੁੱਕਣੀ ਪੈ ਜਾ। ਫਿਰ ਬੇਨਤੀ ਸਮਝਿਓ ਕਿ ਖੁਰਾਕ ਉਤਨੀ ਕੁ ਲੈ ਜਿਹੜੀ ਖੁਰਾਕ ਤੇਰੇ ਤਨ ਨੂੰ ਚੁੱਕ ਕੇ ਲਿਜਾਏ, ਤੇ ਕਿਤੇ ਕੱਲ ਇਹ ਨਾ ਹੋ ਜਾਏ ਕਿ ਤੇਰੇ ਸਰੀਰ ਨੂੰ ਖੁਰਾਕ ਚੁੱਕਣੀ ਪੈ ਜਾਏ। ਉਨੀ ਦੁਨੀਆਂ ਤੋੜੇ ਬੰਧਨਾ, ਬੰਧਨਾ ਦਾ ਅਖਰੀ ਅਰਥ ਨਫ਼ਰਤ, ਤੋੜੇ ਬੰਧਨਾ ਦਾ ਅਰਥ ਖੇਟ ਨਹੀਂ। ਸੰਸਾਰ ਵਿੱਚ ਰਹਿੰਦੇ ਨੇ ਪਰ ਪਿਆਰਿਓ ਦੁਨੀਆਂ ਦੇ ਬੰਧਨਾ ਵਿੱਚ ਉਹ ਬੱਝੇ ਨਹੀਂ। ਉਨੀ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀ ਸੀ ਅਗਲਾ, ਅਗਲਾ ਦਾ ਅਰਥ ਹੈ ਬਹੁਤਾ। ਤੂੰ ਬਖਸ਼ਾਂ ਦਾ ਦਾਤਾ, ਉਹਨਾਂ ਤੇ ਰਹਿਮਤਾਂ ਕਰਨਾ, ਉਹਨਾਂ ਦੀ ਝੋਲੀ ਭਰਨਾ ਹੈ। ਤੂੰ ਬਖਸ਼ੀਸ਼ੀ ਅਗਲਾ, ਨਿਤ ਦੇਵੈ ਚੜੈ ਸਵਾਇਆ, ਤੇ ਉਹਨਾਂ ਮਹਾਂਪੁਰਸ਼ਾਂ ਦੀ ਮੰਜ਼ਲ ਹੈ ਵਡਿਆਈ, ਵੱਡਾ ਪਾਇਆ, ਵੱਡੇ ਦੀਆਂ ਵਡਿਆਈਆਂ ਕਰਦੇ ਕਰਦੇ, ਵਡਿਆਈ ਕਰਦੇ ਕਰਦੇ ਇੱਕ ਦਿਨ ਵੱਡੇ ਦੇ ਵਿੱਚ ਉਹ ਲੀਨ ਹੋ ਗਏ। ਇਹ ਵੀ ਅੰਦਰ ਦੀ ਸੇਵਾ ਔਰ ਸਿਮਰਨ। ਮੇਰੇ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾਲਤਾ ਕੀਤੀ ਹੈ। ਗੁਰਮੁਖੋ, ਸਿਮਰਨ ਔਰ ਸੇਵਾ ਸਾਡੀ ਜ਼ਿੰਦਗੀ ਦਾ ਆਧਾਰ ਹੈ। ਬਾਬੇ ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ ਤੇ ਸੇਵਾ ਕਰਕੇ ਉਹਨਾਂ ਆਪਣੇ ਗੁਰੂ ਬਣ ਲੱਗਿਆ। ਜਿਹੜੇ ਸ਼ਬਦ ਉਚਾਰਨ ਕੀਤੇ ਤੇ ਉਹਨਾਂ ਸ਼ਬਦਾਂ ਵਿੱਚ ਉਦਾਹਰਨਾਂ ਦਿੱਤੀਆਂ, ਕਿ ਸੇਵਾ ਕਿਹੜੀ ਭਾਵਨਾ ਨਾਲ ਤੇ ਕਿਵੇਂ ਕੀਤੀ ਜਾਏ। ਸਤਿਗੁਰੂ ਨੇ ਬਚਨ ਵੀ ਕੀਤੇ ਨੇ, ਗੁਰੂ ਨਾਨਕ ਸਾਹਿਬ ਦੇ ਬਚਨ, ਧੰਨ ਗੁਰੂ ਅਮਰਦਾਸ ਜੀ ਦੇ ਬਚਨ, ਗੁਰੂ ਰਾਮਦਾਸ ਜੀ ਦੇ ਬਚਨ, ਗੁਰੂ ਅਰਜੁਨ ਦੇਵ ਜੀ ਦੇ ਅੰਮ੍ਰਿਤ ਬੋਲ ਸਾਨੂੰ ਵਾਰ ਵਾਰ ਪ੍ਰੇਰਦੇ ਨੇ ਸੇਵਾ ਔਰ ਸਿਮਰਨ ਦੇ ਸੰਬੰਧੀ। ਗੁਰੂ ਸਾਹਿਬ ਨੇ ਤਾਂ ਬਖਸ਼ਿਸ਼ ਕੀਤੀ, ਕਹਿੰਦੇ ਨੇ ਜਦੋਂ ਇਸ ਤਨ ਉੱਪਰ ਬਾਣੀ ਦੇ ਸ਼ਬਦ ਨੇ ਅਸਰ ਕੀਤਾ ਤੇ ਮਨ ਚੋਂ ਆਵਾਜ਼ ਆਈ ਕਿ ਬਾਣੀ ਸੁਣੀ, ਸੁੱਖ ਤਾਂ ਮਿਲੇਗਾ ਜੇ ਸੇਵਾ ਕਰੇਗਾ। ਹੁਣ ਦੇਖੋ ਇਹ ਸੇਵਾ ਕੇਵਲ ਇਸ ਲੋਕ ਤੱਕ ਨਹੀਂ, ਸੇਵਾ ਕਰਨ ਵਾਲਿਆ ਕਿ ਪਰਮਾਤਮਾ ਦੀ ਦਰਗਾਹ ਵਿੱਚ ਵੀ ਸੇਵਾ ਤੇਰੇ ਲਈ ਥਾਂ ਬਣਾਏਗੀ। ਤੇ ਕਹਿੰਦੇ ਨੇ ਜਿਸ ਨੇ ਸੇਵਾ ਕੀਤੀ, ਸਿਮਰਨ ਕੀਤਾ, ਜਦੋਂ ਪਰਮਾਤਮਾ ਦੇ ਘਰ ਨੂੰ ਤੁਰੇ, ਕਹਿੰਦੇ ਨੇ ਇੱਕ ਤਾਂ ਉਹਨਾਂ ਦੇ ਪੈਰਾਂ ਵਿੱਚ ਲੁੱਡੀਆਂ ਸਨ ਤੇ ਦੂਸਰਾ ਆਪਣੀ ਬਾਹ ਨੂੰ ਉਲਾਰ ਕੇ ਜਾਂਦੇ ਪਏ ਸਨ। ਅਸੀਂ ਅੰਮ੍ਰਿਤ ਬੋਲ ਖਜ਼ੂਰ ਦੇ ਪੜ੍ਹਨਿਆਂ ਇਤ ਤਨ ਲਾਗੈ ਬਾਣੀਆਂ, ਜਦੋਂ ਇਸ ਤਨ ਨੂੰ ਬਾਣੀ ਲੱਗੀ, ਇਸ ਤਨ ਨੂੰ ਬਾਣੀ ਸਪਰਸ਼ ਕੀਤੀ ਤੇ ਅੰਦਰ ਬਾਣੀ ਨੇ ਜਦੋਂ ਸਪਰਸ਼ ਕੀਤਾ ਤੇ ਆਵਾਜ਼ ਆਈ ਜੇ ਕੁਝ ਸੁੱਖ ਲੈਣੇ ਸੁੱਖ ਹੋਵੇ ਸੇਵ ਕਮਾਣੀਆਂ। ਫਿਰ ਬੇਨਤੀ ਸਰਵਣ ਕਰਿਓ ਕਿ ਇਸ ਤਨ ਨੂੰ ਬਾਣੀ ਕਿਵੇਂ ਲੱਗੇ। ਚਾਰ ਤਰੀਕੇ ਨੇ ਅੰਦਰ ਬਾਣੀ ਸਪਰਸ਼ ਕਰਨ ਦੇ। ਅਸੀਂ ਭਾਵਾਂ ਗੁਰੂ ਅਰਜੁਨ ਦੇਵ ਜੀ ਦਾ ਬਚਨ ਵੀ ਪੜ੍ਹਨੇ ਹਾਂ ਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਹੁਣ ਗੁਰਮੁਖੋ ਬਾਣੀ ਤਾਂ ਬਹੁਤ ਦੇਰ ਦੀ ਆਈ ਕਿ ਸਾਰਿਆਂ ਦੇ ਅੰਦਰ ਦੀ ਚਿੰਤਾ ਬਾਣੀ ਨੇ ਮਿਟਾ ਦਿੱਤੀ। ਜਦੋਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਵਿਚਾਰ ਕਰਨੇ ਆ, ਬਾਣੀ ਤਾਂ ਆਈ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇੱਕ ਥਾਂ ਤੇ ਇਕੱਤਰ ਹੈ ਕਿ ਸਗਲੀ ਚਿੰਤ ਬਾਣੀ ਨੇ ਮਿਟਾ ਦਿੱਤੀ। ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਤਾਂ ਬਾਣੀ ਆਈ, ਪਰ ਅੰਦਰ ਦੀ ਚਿੰਤਾ ਤਾਂ ਮਿਟੇਗੀ ਜਿੱਦਣ ਬਾਣੀ ਮੇਰੇ ਅੰਦਰ ਆ ਜਾਏਗੀ। ਧੁਰ ਕੀ ਬਾਣੀ ਆਈ, ਜਿੱਦਣ ਬਾਣੀ ਸਾਡੇ ਅੰਦਰ ਪ੍ਰਵੇਸ਼ ਕਰੇ। ਹੁਣ ਬਾਣੀ ਅੰਦਰ ਕਿਵੇਂ ਆਵੇ? ਗੁਰਮੁਖੋ ਚਾਰ ਤਰੀਕੇ ਨੇ ਬਾਣੀ ਅੰਦਰ ਆਉਣ ਦੇ। ਪਹਿਲਾ ਤਰੀਕਾ ਕਿ ਬਾਣੀ ਅੰਦਰ ਪ੍ਰਵੇਸ਼ ਕਰੇਗੀ ਇਹਨਾਂ ਨੇਤਰਾਂ ਰਾਹੀਂ। ਦੂਸਰਾ ਤਰੀਕਾ, ਬਾਣੀ ਪ੍ਰਵੇਸ਼ ਕਰੇਗੀ ਇਹਨਾਂ ਕੰਨਾਂ ਰਾਹੀਂ। ਤੀਸਰਾ ਤਰੀਕਾ, ਬਾਣੀ ਪ੍ਰਵੇਸ਼ ਕਰੇਗੀ ਇਸ ਜ਼ਬਾਨ ਰਾਹੀਂ। ਤੇ ਚੌਥਾ ਤਰੀਕਾ, ਅੱਜ ਤਾਂ ਸਾਇੰਸ ਨੇ ਵੀ ਸਿੱਧ ਕਰ ਦਿੱਤਾ, ਹੱਥਾਂ ਦੀ ਸਪਰਸ਼ਤਾ ਨਾਲ ਵੀ ਬਾਣੀ ਅੰਦਰ ਪ੍ਰਵੇਸ਼ ਕਰ ਜਾਂਦੀ ਹੈ। ਚਾਰ ਬੇਨਤੀਆਂ ਫਿਰ ਸਰਵਣ ਕਰਿਓ। ਨੇਤਰਾਂ ਰਾਹੀਂ ਬਾਣੀ ਅੰਦਰ ਜਾਏਗੀ, ਕੰਨਾਂ ਰਾਹੀਂ ਬਾਣੀ ਇਤ ਤਨ ਲਾਗੈ ਬਾਣੀਆਂ, ਜਾਂ ਧੁਰ ਕੀ ਬਾਣੀ ਆਈ। ਗੁਰੂ ਅਰਜੁਨ ਸਾਹਿਬ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਦਰਸ਼ਨ ਪਰਸਨ ਸਰਸਨ ਖਰਸਨ ਰੰਗ ਰੰਗੀ ਕਰਤਾਰੀ ਹੈ। ਬਾਣੀ ਅੰਦਰ ਸਪਰਸ਼ ਕਰਦੀ ਹੈ ਇਹਨਾਂ ਚਾਰ ਇੰਦਰੀਆਂ ਰਾਹੀਂ। ਮੈਂ ਇੱਕ ਇੱਕ ਸੰਬੰਧੀ ਸੰਖੇਪ ਜੀ ਬੇਨਤੀ ਕਰ ਦੇਣਾ। ਅੱਖਾਂ ਰਾਹੀਂ ਵੀ ਬਾਣੀ ਅੰਦਰ ਜਾਂਦੀ ਹੈ। ਭਾਵੇਂ ਅੱਜ ਅਸੀਂ ਸ਼ਬਦ ਵਰਤਨੇ ਆ ਕਿ ਵੇਖਣ ਦਾ ਕੋਈ ਲਾਭ ਨਹੀਂ, ਕਾਲੀ ਵਿੱਚ ਕਹਿ ਦਿੰਦੇ ਹਾਂ ਕਿ ਸ਼ਬਦ ਵਿਚਾਰ ਹੀ ਸਭ ਕੁਝ ਹੈ, ਵੇਖਣ ਨਾਲ ਕੁਛ ਨਹੀਂ। ਪ੍ਰਮਾਣ ਵੀ ਅਸੀਂ ਬਾਣੀ ਵਿੱਚੋਂ ਦਿੰਦੇ ਹਾਂ, ਡਿੱਠਾ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ। ਵਿਚਾਰੇ ਚ ਕੋਈ ਸ਼ੱਕ ਨਹੀਂ ਕਿ ਸ਼ਬਦ ਵਿਚਾਰ ਸਾਨੂੰ ਆਚਾਰ ਬਖਸ਼ੇਗੀ, ਪਰ ਇੱਕ ਗੱਲ ਯਾਦ ਰੱਖਿਓ, ਭਾਵਨਾ ਨਾਲ ਦੇਖਦਾ ਹੈ ਕੋਈ ਤੇ ਉਹਦੇ ਅੰਦਰ ਬਾਣੀ ਸਪਰਸ਼ ਕਰਦੀ ਹੈ। ਦੇਖਣ ਦੀ ਗੱਲ ਕਰਦੀ, ਗੁਰੂ ਜੀ ਨੇ ਕਿਹਾ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਗੁਰੂ ਜੀ ਨੇ ਕਿਹਾ ਦਰਸ਼ਨ ਪਿਆਸੀ ਦਿਨ ਸਰਾਤ, ਚਿਤੋਂ ਅੰਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਜੋ ਕੁਝ ਅਸੀਂ ਦੇਖਨੇ ਆ, ਬਾਣੀ ਸਾਡੇ ਅੰਦਰ ਅੱਖਾਂ ਰਾਹੀਂ ਵੀ ਪ੍ਰਵੇਸ਼ ਕਰਦੀ ਹੈ। ਇੱਕ ਉਦਾਹਰਨ ਹੈ, ਬਜ਼ੁਰਗ ਬੈਠੇ ਹੋ ਆਪ, ਹੋ ਸਕਦਾ ਕਈਆਂ ਨੇ ਆਪਣੀ ਬਾਲ ਵਰੇਸ਼ ਵਿੱਚ ਜਪਜੀ ਸਾਹਿਬ ਜ਼ਬਾਨੀ ਕੰਠ ਕੀਤਾ ਹੋਵੇ, ਸਿਰਫ ਸਮਝਣ ਮਾਤਰ। ਜਪਜੀ ਸਾਹਿਬ, ਸੁਖਮਨੀ ਸਾਹਿਬ, ਹੁਣ ਜਿਸ ਗੁਟਕੇ ਵਿੱਚੋਂ, ਜਿਸ ਪੋਥੀ ਵਿੱਚੋਂ ਆਪ ਜੀ ਨੇ ਜਪਜੀ ਸਾਹਿਬ ਕੰਠ ਕੀਤਾ ਹੈ, ਹੋ ਸਕਦਾ ਉਹ ਗੁਟਕਾ ਬਿਰਧ ਹੋ ਗਿਆ ਹੋਵੇ, ਉਸ ਦਾ ਸੰਸਕਾਰ ਵੀ ਕਰ ਦਿੱਤਾ ਗਿਆ ਹੋਵੇ ਸੇਵਾ ਸੰਭਾਲ ਲਈ। ਪਰ ਜਿਨ੍ਹਾਂ ਅੱਖਾਂ ਨਾਲ ਜਿਸ ਪੋਥੀ ਸਾਹਿਬ ਤੋਂ, ਜਿਸ ਗੁਟਕੇ ਤੋਂ ਬਚਨ ਕੰਠ ਕੀਤੇ, ਅੱਜ ਵੀ ਨੇਤਰ ਬੰਦ ਕਰਕੇ ਜਦੋਂ ਬਾਣੀ ਪੜੋਗੇ, सच जानो उस गुटके दे पवित्र पेज तुहाडियां अखां दे सामने आउणगे। ओ अखर इउं ही पता लगेगा इस थां ते इह पौड़ी शुरू होई। मैं कई वारी सोचना वा ओ सिखां जे पोथी उत्तों गुटके साहिब तो अखां नाल तू बाणी देख के कंठ कीती हालां ओ कागज़ पवित्र ओ गुटका बिरद खो के ओदी सेवा भी कर दिती, ठीक है ओ कागज़ भावे चला गया पर तेरियां अखां ने जेड़े अखर तेरे मन विच पहुंचा दिते। याद रखी मर दे दम तक जदों बाणी पड़ेगा उस बाणी दे नाल तेरियां अखां दे सामने ओ अखर भी जरूर आउणगे। ओ आउंदे ने, बाणी नेत्रा राही भी साडे अंदर प्रवेश करदी है। दूसरी बेनती के बाणी कन्ना राही भी साडे अंदर प्रवेश करदी, कच्चे शब्द भी, कच्चे तो मतलब परमात्मा तो तोड़न वाले शब्द भी अंदर असर करदे ने ते धुर की बाणी भी असर करदी है। कदी देखो गुरु जी दे अमृत बोलां विचों आपां अपने घर विच बैठे होईए, बिलकुल इंसान शांत होवे, मान लो किसी सज्जन का फोन आ जाए सिर्फ समझन लई, फोन दी रिंग वजी, आपां फोन चुकने हां, अगला गल करन वाला इन्ना गुस्से नाल भरिया है साडे लई ओ भैड़े अप शब्द फिक्के शब्द वरतेगा। कदी देखियो फोन सुन तो पहला खून बिलकुल दबाव ठीक सी, दिल दी धड़कन भी ठीक सी, सिर्फ एक मिनट कन्ना विच फिक्के बोल पए ते यक लकद शरीर दे खून उते दिल दी धड़कन ते असर होया। जे फिक्के बोल कन्ना विच पैन ते साडे शरीर दी खरकत भी तब्दीली आउंदी ए, ते जदो धुर की बाणी कन्ना भी जाएगी सच जाणो तड़फदा होया मन भी शांत हो जाएगा। सतगुरु ने बाणी विच फरमाया, कहन लगे अमृत बाणी खार हर तेरी। हुण इत्थे ना ता बोलण दी गल कही ते ना वेखण दी गल कही, सुन राही भी बाणी अंदर जांदी है। अमृत बाणी खार हर तेरी, सुन सुन होवे परम गत मेरी, जलन बुझी शीतल कोई मनवा सतगुरु का दर्शन पाए जीव। गुरमुखो सिर्फ अजे सुनिया, सुन नाल अंदर दी जलन बुझ गई ते मन उदो शीतल होया, सुन तो बाद जदो अखा नाल गुरु दे दीदार कीते। एक बेनती होर, असी एक बचन पढ़ने हां के सोए सुनंदड़ी, सुनंदड़ी दा अर्थ सुन नाल है, तुहाडी खबर सुनी, तुहाडी सोए सुनी, तुहाडी शोभा सुनी, एदा मतलब देखिया नहीं, शोभा सुन नाल भी अंदर नूं टिका मिलदा है। सोए सुनंदड़ी मेरा तन मन मौला, नाम जपंदड़ी लाली, पंध जलंदड़ी मेरा अंदर ठंडा गुरदर्शन देख निखाली। सुनिया दियां ता चार पौड़ियां हजूर ने दर्ज कर दितियां। गुरमुखो ए सुनना केवल बाहर दे शब्द नहीं, दतार जी ता हर पौड़ी दे अखीर विच कहिंदे ने के सुनिया नानक भगतां सदा विगास, सुनिया दुख पाप का नाश। फिर बेनती समझियो के बाणी नेत्रा राही भी अंदर गई, इत तन लागे बाणिया, बाणी कन्ना राही भी अंदर गई। ते तीसरा तरीका है बाणी नू अंदर पहुंचाण दा के आ साडा मुख, मुख राही भी बाणी साडे अंदर प्रवेश करदी है। किवें? देखो असी तन नू खुराक देने हां, अरोग बंदे दे तंदुरुस्त बंदे दा इको ही मार्ग है कि असी भोजन अपने मुख नाल छकने हैं। गुरमुखो जिन्नी देर तक आपां भोजन छकने हैं उतनी देर तक सिर्फ सानू पता है, दंदां नाल चबाने हैं, जीभ नाल भोजन दा रस मानने हैं, पर जदों इस गले तो थले भोजन उतर जाए उस तो बाद किसे इंसान नू कोई पता नहीं कि मेरे शरीर विच कैसी हरकत हो रही है। इनू ब्रह्मांड नू ते पिंड नू, पिंड नू ते आत्मक जीवन नू नेड़े नेड़े करके देखिए। भोजन छकन तक सिर्फ 15 मिनट पता है कि मैं भोजन छक रहा, जीभ नाल स्वाद ले रहा, जदो गले तो थले भोजन उतर गया खून कदों बनिया इस मन नू कोई पता नहीं। इस भोजन विचों ताकत किवें साडियां नाड़ियां विच साडे अस्त खड्डियां तक पहुंची कोई पता नहीं। जे 15 मिनट इस जीव नाल स्वाद लैके छकिया होया भोजन तेरे तन दी नाड़ी नाड़ी विच खून पहुंचा दिंदा है। कदी टेक के गुरु की बाणी रसना नल बोली ते सच जानी बाणी पढ़न तो बिना तेरी बिन बाद तेरी आत्मा नू भी बाणी ताकत देवे। भावे पता नहीं लगता पर असर हुंदा है। एक महापुरुषा नू कथा करदिया किसे सज्जन ने प्रश्न किया सी, संत बाबा संगत सिंह जी कमालिए वाले, उन्हां नू पुछिया भी असी बाणी पढ़ने हां पर यह बाणी साडे अंदर रचेगी किवें। उन्हां कहा तुसी रसना नाल बाणी पढ़ो, जबान नाल बाणी पढ़ो, बाणी अंदर जाएगी। कहिंदे ने महाराज किवें? उन्हां बड़ी सोहनी एक उदाहरण दित्ती। अंबां दा वेला सी, अंब पक्के सन। कहन लगे आ जिहड़े अंब तुसी संगत विच लैके आए हो संगत दी सेवा लई, इन्हां अंबां दे विच रस है। ते प्रश्नकर्ता ने कहा महाराज है वे। कहिंदे ने पर एक गल मैनूं दसो, अंब लगा सी रुख दे शिखर उपर, की किसे ने अंब नूं इस दे छिलके नूं पहलां चीर के एदे विच रस भरिया? की किसे ने अंब दे उपर कोई फुहारा फिट कीता कि जिदे नाल रस एदे विच जाए? पत्ते नूं तोड़ो ओदे विचों भी जल, टाणी नूं तोड़ो ओदे विचों भी रस, फुल नूं तोड़ो ओदे विचों भी रस, फल नूं तोड़ो ओदे विचों भी रस। कहन लगे इन्हां अंबां दे विच रस किवें किसे ने भर दिता? ते प्रश्न करन वाले ने कहा महाराज के फल दियां रुख दियां जड़ां नूं पानी लाया ते जड़ां ने पानी पूरे रुख दे पत्ते पत्ते विच पहुंचा दिता। कहन लगे ए तां ब्रह्मांड दी गल है, जे रुख दियां जड़ां नूं पानी लाईए ते पत्ते पत्ते विच फल फल विच रस भरिया जांदा है, जे तेरी जीव दी जड़ नूं धुर की बाणी मिल गई सच जानी तेरे रोम रोम विच बाणी रच जाए। जड़ां दा लगा होया पानी जे पत्तियां तक पहुंच सकदा है, जड़ां विच गया होया पानी जे फुल ते फलां तक अपना रस पहुंचा सकदा है, ते धुर की बाणी जदों तू रसना नाल जपेगा इत तन लागे बाणियां ते सच जानी बाणी तेरे रोम रोम विच रचेगी। गुरमुखो नेत्रां राही बाणी अंदर जाएगी, जबान राही बाणी अंदर जाएगी, सरवणा राही बाणी अंदर जाएगी। कुर्बान जाइए उस दाते दी विदाते दी खेड तो। हुण जिस बंदे दे नेत्र कैम ने वो अखां नाल देख के बाणी पढ़ेगा, मैं हैरान हुन्ना हे दाता बाणी ता उंगलां दी स्पर्शता राही भी अंदर जांदी है। आप जी कहोगे भी उंगलां दी खत्थां दी स्पर्शता रही किवें? ना कोई देखे ना कोई सुने ना कोई बोले। आ सूरमे सिंह जदों कीर्तन विच शब्द पढ़दे ने उन्हां नूं पुछो तुहानू किसे ने बोल के सिखाए ने? नहीं, सिर्फ अपने हत्थां दीआं उंगलां नाल कागज़ दे उत्ते निकले हुए सुराख उन्हां नूं स्पर्श कर करके ओ बाणी चेते करी जांदे ने। जे कमाई वल तुरना है ते गुरमुखो हत्थां दीआं उंगलियां दी स्पर्शता नाल भी धुर की बाणी अंदर चली जांदी है। केवल हत्थां दीआं उंगलां नाल टच कर करके स्पर्श कर करके उन्हां दे अंदर बाणी चली गई। मेरे सतगुरु बख्शिश करदे ने। फिर उस विषय वल आपां आईए, सेवा और सिमरन। हजूर कहिंदे ने इत तन लागै बाणियां, इस तन नूं बाणी स्पर्श कीती अंदरों आवाज आई सुख होवै सेव कमाणियां। नाल बचन कीता सब दुनिया आवण जाणियां। एक गल याद रखी मना, दुनिया दी खेड आउण जाण वाली है। इत तन लागै बाणियां सुख होवै सेव कमाणियां, सब दुनिया आवण जाणियां। विच दुनिया सेव कमाईऐ तां दरगह बैसण पाईऐ। गुरमुखो सेवा ऐस दुनिया विच करिए। जेडे ए कहिंदे आ नहीं जी जो कुछ है ए ठीक है, ए भी शब्द असी सुनने भी एवें धर्म दी जेडे चोखे वाल दी खल लांदे ने ना, ओ कई वारी कहिंदे ने धार्मिक लोगां ने एक भुलेखा पैदा कीता, सिर्फ एक डरावा पैदा कर दिता, अगे ते कुछ है ही नहीं। जे असी सतगुरु गुरु ग्रंथ साहिब दे अमृत बोल पढ़ने ते देखो इत्थे तां रोज गुरु जी कहिंदे आ, अज आप जी पढ़दे हो जपजी साहिब एक बचन हुंदा है कच पकाई उथे पाए। हुण इत्थे शब्द क्यों ना कहा ਹੈ ਧਰਮ ਖੰਡ। ਅਸੀਂ ਪੜ੍ਹਦੇ ਹਾਂ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੈ ਜਾਏ, ਇੱਥੇ ਨਹੀਂ ਉੱਥੇ ਸ਼ਬਦ ਵਰਤੇ ਆ। ਆਪ ਜੀ ਆਸਾ ਕੀ ਵਾਰ ਪੜ੍ਹਦੇ ਹੋ ਜਦੋਂ ਇਹ ਬਚਨ ਆਉਂਦਾ ਨਾਨਕ ਜੀ ਉਪਾਏ ਕਹਿ ਲਿਖ ਨਾਵੇ ਧਰਮ ਬਹਾਲਿਆ, ਅੱਗੇ ਕੀ ਕਹਿ ਉੱਥੇ ਸੱਚੇ ਹੀ ਸੱਚ ਨਿਬੜੈ। ਹੁਣ ਇੱਥੇ ਨਹੀਂ ਸ਼ਬਦ ਕਿਹਾ, ਉੱਥੇ ਸ਼ਬਦ ਵਰਤਿਆ ਹੈ, ਇਹਦਾ ਮਤਲਬ ਉੱਥੇ ਕੋਈ ਹੋਰ ਚੀਜ਼ ਹੈ। ਸਤਿਗੁਰੂ ਨੇ ਅੰਮ੍ਰਿਤ ਬੋਲ ਬਖਸ਼ਿਸ਼ ਕੀਤੇ, ਕਹਿਣ ਲੱਗੇ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਤੇ ਜਿਹੜੀ ਅਗਲੀ ਤੋਕ ਹੈ ਨਾ, ਦੇਖੋ ਸੇਵਾ ਕਰਨ ਵਾਲੇ ਦਾ ਮਾਣ, ਕਹਿਣ ਲੱਗੇ ਕਹੋ ਨਾਨਕ ਬਾਂ ਲੁਡਾਈਐ। ਬਾਂ ਤੇ ਲੁਡਾਈਏ ਦੋ ਸ਼ਬਦ ਨੇ। ਕਹੋ ਨਾਨਕ ਬਾਂ ਲੁਡਾਈਐ, ਕਦੀ ਤੁਸੀਂ ਕੁਸ਼ਤੀ ਲੜਦੇ ਹੋਏ ਪਹਿਲਵਾਨ ਦੇਖੇ ਹੋਣ, ਜਾਂ ਕਦੀ ਕਬੱਡੀ ਪਾਉਂਦੇ ਹੋਏ ਕਿਸੇ ਨੌਜਵਾਨ ਨੂੰ ਤੱਕਿਆ ਹੋਵੇ, ਜਦੋਂ ਉਹ ਕਿਸੇ ਨੂੰ ਹੱਥ ਲਾ ਕਿਸੇ ਦੀ ਪਕੜ ਵਿੱਚੋਂ ਛੁੱਟ ਕੇ ਆਉਂਦਾ ਹੈ ਤੇ ਉਹਦੇ ਸਰੀਰ ਦੀ ਮੁਦਰਾ ਹੁੰਦੀ ਹੈ, ਪੈਰਾਂ ਨਾਲ ਉਹ ਲੁੱਡੀਆਂ ਪਾਉਂਦਾ ਨੱਚਦਾ ਜਾਂਦਾ ਹੈ ਤੇ ਬਾਂਹ ਉੱਚੀ ਕਰਕੇ ਤੁਰਦਾ ਹੈ। ਕਹਿਣ ਲੱਗੋ ਸੇਵਾ ਕਰਨ ਵਾਲਿਆ ਗੁਰਮੁਖਾ, ਸੱਚ ਜਾਣੀ ਜਿਵੇਂ ਪਹਿਲਵਾਨ ਅਖਾੜੇ ਨੂੰ ਜਿੱਤੇ ਤੇ ਬਾਂਹ ਉੱਚੀ ਕਰਕੇ ਜਾਂਦਾ ਹੈ, ਸੇਵਾ ਕਰਨ ਵਾਲਾ ਜਦੋਂ ਰੱਬ ਦੇ ਘਰ ਵੀ ਜਾਂਦਾ, ਸੱਚ ਜਾਣੋ ਜ਼ਿੰਦਗੀ ਦੀ ਬਾਜੀ ਜਿੱਤ ਕੇ ਆਪਣੀ ਬਾਂਹ ਉੱਚੀ ਕਰਕੇ ਜਾਂਦਾ। ਕਹੋ ਨਾਨਕ ਬਾਂਹ ਲੁਡਾਈਐ। ਹਜ਼ੂਰ ਕਿਰਪਾਲੂ ਜੀ ਮਿਹਰ ਕਰਦੇ ਨੇ ਕਿ ਸਿਮਰਨ ਔਰ ਸੇਵਾ ਸਾਡੀ ਜ਼ਿੰਦਗੀ ਦਾ ਆਧਾਰ ਹੈ, ਤੇ ਖਾਸ ਕਰਕੇ ਸੇਵਾ ਪੰਥੀ ਮਹਾਂਪੁਰਸ਼ਾਂ ਨੇ, ਭਾਵੇਂ ਆਪ ਜੀ ਨੇ ਬੜੀ ਵਾਰੀ ਇਤਿਹਾਸ ਸਰਵਣ ਕੀਤਾ ਹੈ, ਦੇਖੋ ਉਹਨਾਂ ਦੀ ਸਮ ਦ੍ਰਿਸ਼ਟੀ ਤੇ ਸਮ ਵਰਤੀ ਬਹੁਤ ਵੱਡਾ ਇਹ ਗੁਣ ਹੈ। ਜਾਂ ਤਾਂ ਇਹ ਪਰਮਾਤਮਾ ਕੋਲ ਤੇ ਜਾਂ ਪਰਮਾਤਮਾ ਦੇ ਬਖਸ਼ੇ ਹੋਏ ਕਿਸੇ ਸਾਧੂ ਸੰਤ ਕੋਲ। ਸਮ ਦ੍ਰਿਸ਼ਟੀ ਤੇ ਸਮ ਵਰਤੀ ਹੋਣਾ ਬਹੁਤ ਮੁਸ਼ਕਲ ਜੀ। ਸਮ ਵਰਤੀ ਕਿੱਥੋਂ ਕੋਈ ਲੱਭੇਗਾ? ਸੁਖਮਨੀ ਸਾਹਿਬ ਵਿੱਚ ਸਮ ਦ੍ਰਿਸ਼ਟੀ ਤੇ ਸਮ ਵਰਤੀ ਦੇ ਦੋ ਪ੍ਰਮਾਣ ਦਿੱਤੇ ਨੇ, ਉਹ ਸ਼ਾਇਦ ਸਮਝ ਪੈ ਜਾਣ। ਸਮ ਵਰਤੀ ਦਾ ਅਰਥ ਹੈ ਕਿ ਦੁਸ਼ਮਣ ਦਾ ਵੀ ਭਲਾ ਮੰਗੀ ਜਾਣਾ, ਚੰਗਾ ਕਰਨ ਵਾਲੇ ਦਾ ਵੀ ਭਲਾ ਮੰਗਣਾ, ਮੰਦਾ ਕਰਨ ਵਾਲੇ ਦਾ ਵੀ ਭਲਾ ਮੰਗਣਾ। ਸਮ ਵਰਤੀ ਦਾ ਅਰਥ ਕਿ ਜਿਹੜਾ ਸਾਰਿਆਂ ਨੂੰ ਇੱਕੋ ਜਿਹਾ ਸਕੂਨ ਦੇਵੇ। ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਸਮ ਦ੍ਰਿਸ਼ਟੀ ਤੇ ਸਮ ਵਰਤੀ ਲਈ ਦੋ ਪ੍ਰਮਾਣ ਦਿੱਤੇ ਨੇ। ਕਹਿਣ ਲੱਗੇ ਬ੍ਰਹਮ ਗਿਆਨੀ ਕਹਿ ਧੀਰਜ ਏਕ, ਏਵੇ ਸਮ ਵਰਤੀ ਇੱਕ ਜਿਹਾ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉ ਬਸਦਾ ਕੋਉ ਖੋਦੈ ਕੋਉ ਚੰਦਨ ਲੇਪ। ਹੁਣ ਇਹ ਸਮ ਵਰਤੀ ਦੀ ਬਿਰਤੀ ਹੈ। ਜੇਕਰ ਕੋਈ ਧਰਤੀ ਨੂੰ ਪੱਟ ਦੇਵੇ, ਧਰਤੀ ਨੂੰ ਖੋਦੇ, ਆ ਦੇਖੋ ਧਰਤੀ ਪੱਟਣ ਵਾਲਿਆਂ ਦਾ ਕਦੀ ਬੁਰਾ ਮੰਗਦੀ ਹੈ? ਸਮ ਵਰਤੀ ਹੈ। ਜ਼ਮੀਨ ਨੂੰ ਅਸੀਂ ਵਾਹਨੇ ਆ, ਧਰਤੀ ਦੇ ਸੀਨੇ ਨੂੰ ਮਨੁੱਖ ਨੇ ਚੀਰ ਸੁੱਟਿਆ, ਪਰ ਜ਼ਮੀਨ ਨੇ ਕਦਾ ਨਹੀਂ ਕਿਹਾ ਕਿ ਮੇਰੇ ਸੀਨੇ ਨੂੰ ਮੈਨੂੰ ਚੀਰਨ ਵਾਲਿਆ ਮੈਂ ਤੈਨੂੰ ਸੋ ਕਦੀ ਨਹੀਂ ਦਿਆਂਗੀ। ਸਮ ਵਰਤੀ ਮਨੁੱਖ ਧਰਤੀ ਨੂੰ ਪੱਟ ਕੇ ਬੀਜ ਪਾਉਂਦਾ ਹੈ ਤੇ ਧਰਤੀ ਕਹਿੰਦੀ ਪੱਟਣ ਵਾਲਿਆ ਯਾਦ ਰੱਖੀ, ਕੱਲ ਨੂੰ ਤੇਰੇ ਬੱਚਿਆਂ ਨੂੰ ਭੁੱਖ ਲੱਗੀ ਮੈਂ ਭੁੱਖਿਆਂ ਲਈ ਅਨਾਜ ਤੈਨੂੰ ਦੇਵਾਂਗੀ। ਸਮ ਵਰਤੀ ਹੈ। ਤੇ ਜੇ ਕੋਈ ਧਰਤੀ ਉੱਤੇ ਚੰਦਨ ਦਾ ਲੇਪਣ ਕਰ ਜਾਏ ਤੇ ਉਹਦੀਆਂ ਖੁਸ਼ਾਮਦਾਂ ਨਹੀਂ ਕਰਦੀ? ਬ੍ਰਹਮ ਗਿਆਨੀ ਕਹਿ ਧੀਰਜ ਏਕ, ਜੋ ਬਸਦਾ ਕੋਉ ਖੋਦੈ ਕੋਉ ਚੰਦਨ ਲੇਪ। ਤੇ ਸਮ ਦ੍ਰਿਸ਼ਟੀ ਕੀ ਹੈ? ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਸਮ ਵਰਤੀ ਧਰਤੀ ਦੀ ਤਰ੍ਹਾਂ ਤੇ ਸਮ ਦ੍ਰਿਸ਼ਟੀ ਇੱਕ ਵਗਦੀ ਕੋਈ ਖਵਾ ਦੀ ਤਰ੍ਹਾਂ। ਖਵਾ ਇੱਕ ਗਰੀਬ ਨੂੰ ਵੀ ਸਕੂਨ ਦਿੰਦੀ ਏ ਤੇ ਖਵਾ ਇੱਕ ਅਮੀਰ ਨੂੰ ਵੀ ਸਕੂਨ ਦਿੰਦੀ ਹੈ। ਬੇਨਤੀ ਮੈਂ ਸੰਖੇਪ ਜਿਹੀ ਇਸ ਸੰਪਰਦਾ ਦੇ ਸੰਬੰਧ ਵਿੱਚ ਜ਼ਰੂਰ ਕਰ ਜਾਵਾਂ। ਦੇਖੋ ਭਾਈ ਸਾਹਿਬ ਭਾਈ ਕਨ੍ਹਈਆ ਜੀ ਦੇ ਜਨਮ ਸੰਬੰਧੀ ਆਪ ਜਾਣ ਦੇਖੋ ਕਿ ਸਹੋਦਰੇ ਪਿੰਡ ਵਿੱਚ ਹੋਇਆ ਹੈ, ਸਹੋਦਰਾ ਨਗਰ। ਪ੍ਰਿੰਸੀਪਲ ਸਤਬੀਰ ਸਿੰਘ ਨੇ ਗੱਲ ਕਹੀ, ਕਹਿੰਦੇ ਨੇ ਕਦੀ ਉਸ ਪਿੰਡ ਦੇ 100 ਦਰਵਾਜ਼ੇ ਸਨ, ਤਾਂ ਸਹੋਦਰਾ 100 ਦਰਾ ਸੀ। ਚੰਗੇ ਸਰ ਦੇ ਪੁੱਜਦੇ ਘਰ ਵਿੱਚ ਜਨਮ ਹੋਇਆ। ਪਰਮਾਤਮਾ ਨੇ ਜਨਮ ਤੋਂ ਇੱਕ ਦਾਤ ਦੇ ਦਿੱਤੀ ਸੀ ਕਿ ਗਰੀਬਾਂ ਦੇ ਭਲੇ ਲਈ, ਜੇਬਾਂ ਵਿੱਚ ਕੌਡੀਆਂ ਪੈਸੇ ਮੋਹਰਾਂ ਪਾ ਕੇ ਤੁਰਨਾ, ਲੋੜਵੰਦ ਮਿਲਣੇ ਤੇ ਉਹਨਾਂ ਦੀ ਸੇਵਾ ਕਰਨੀ, ਇੱਥੇ ਬਸ ਨਹੀਂ। ਉਸ ਵੇਲੇ ਲੋਕ ਵਿਗਾਰੀ ਪਕੜ ਕੇ ਆਪਣੀ ਵਿਗਾਰ ਕਰਾਉਂਦੇ ਸਨ। ਭਾਈ ਸਾਹਿਬ ਭਾਈ ਕਨਈਆ ਜੀ, ਉਹਨਾਂ ਮਹਾਂਪੁਰਸ਼ਾਂ ਨੇ ਇੱਕ ਦਿਨ ਇੱਕ ਬਜ਼ੁਰਗ ਜਿਹਨੂੰ ਤੁਰਕ ਪਠਾਨ ਜਾਂ ਇਉਂ ਕਹਿ ਲਈਏ ਕਿ ਤਾਕਤ ਵਾਲਾ ਨਾਲੇ ਕੁੱਟ ਰਿਹਾ ਸੀ, ਨਾਲੇ ਆਪਣੀ ਪੰਡ ਚੁਕਾਉਣੀ ਚਾਹੁੰਦਾ ਸੀ, ਉਸ ਦਾ ਦੁੱਖ ਵਡਾਉਣ ਲਈ ਆਪਣੇ ਸਿਰ ਦੇ ਉੱਪਰ ਪੰਡ ਚੁੱਕ ਲਈ। ਕਿਸੇ ਦੇਖਿਆ ਕਿ ਫਲਾਣੇ ਦਾ ਪੁੱਤਰ ਅੱਜ ਵਿਗਾਰੀਆਂ ਦੇ ਨਾਲ ਮਿਲ ਕੇ ਪੰਡਾਂ ਢੋਂਦਾ ਪਿਆ ਹੈ। ਘਰ ਆ ਕੇ ਮਾਂ ਨੂੰ ਕਿਹਾ, ਕਹਿਣ ਲੱਗੇ ਤੇਰਾ ਪੁੱਤਰ ਅੱਜ ਰਸਤੇ ਵਿੱਚ ਪੰਡਾਂ ਢੋਈ ਜਾਂਦਾ ਸੀ। ਤੇ ਮਾਂ ਨੇ ਕਿਹਾ, ਪੁੱਤਰ ਸਾਡੇ ਆਪਣੇ ਘਰ ਨੌਕਰ ਨੇ ਤੇ ਤੁਸੀਂ ਸਿਰ ਤੇ ਪੰਡ ਚੁੱਕ ਕੇ ਵਿਗਾਰੀਆਂ ਦੀ ਤਰ੍ਹਾਂ ਚੱਲਦੇ ਹੋ, ਲੋਕ ਕੀ ਕਹਿਣਗੇ। ਪਤਾ ਨੀ ਉਸ ਵੇਲੇ ਖਿਰਦਾ ਕਿੱਧਰ ਵਹਿ ਤੁਰਿਆ। ਕਹਿਣ ਲੱਗੇ, ਮਾਂ ਜੇ ਲੋਕ ਕਹਿਣਗੇ ਤੂੰ ਇੱਕੋ ਗੱਲ ਕਹਿ ਦੀ, ਮੇਰੇ ਘਰ ਵਿੱਚ ਇੱਕ ਕਮਲਾ ਪੁੱਤਰ ਜੰਮ ਪਿਆ ਹੈ। ਲੋਕਾਂ ਦੇ ਵੀ ਖੁੰਦੇ ਨੇ, ਤੂੰ ਸਮਝੀ, ਪਰ ਨਹੀਂ ਪਿਆਰਿਓ, ਉਹ ਕਮਲਾ ਨਹੀਂ। ਅਸਲ ਵਿੱਚ ਸਿਆਣੇ ਲੋਕ ਇਹ ਗੱਲ ਕਹਿੰਦੇ ਨੇ ਕਿ ਦੁਨੀਆਂ ਵਿੱਚ ਅਸੀਂ ਦੋ ਬੰਦਿਆਂ ਨੂੰ ਸ਼ਦਾਈ ਕਹਿੰਦੇ ਹਾਂ। ਇੱਕ ਤਾਂ ਜਿਹੜੇ ਸ਼ਿਖਰ ਤੱਕ ਪਹੁੰਚੇ ਨੇ ਉਹਨਾਂ ਨੂੰ ਵੀ ਕਮਲੇ ਕਿਹਾ ਜਾਂਦਾ ਹੈ, ਤੇ ਦੂਸਰੇ ਕਮਲੇ ਉਹਨਾਂ ਨੂੰ ਕਹਿੰਦੇ ਆ ਜਿਹੜੇ ਦਿਮਾਗੀ ਸੰਤੁਲਨ ਖੋ ਜਾਂਦੇ। ਕਿਉਂ? ਕਿਉਂਕਿ ਜਿਹੜਾ ਪਹੁੰਚਿਆ ਉਹ ਇੰਨੀ ਉੱਚੀ ਗੱਲ ਕਰਦਾ, ਸਾਡੇ ਸਿਰ ਤੋਂ ਨਿਕਲ ਜਾਂਦੀ ਹੈ, ਸਮਝ ਨਹੀਂ ਪੈਂਦੀ, ਤਾਂ ਵੀ ਕਮਲਾ। ਤੇ ਜਿਹੜਾ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਉਹ ਇੰਨੀ ਨੀਵੀਂ ਗੱਲ ਕਰਦਾ, ਸਾਡੇ ਪੈਰਾਂ ਥੱਲੇ ਉਹ ਨਿਕਲ ਜਾਂਦੀ ਹੈ, ਸਮਝ ਨਹੀਂ ਪੈਂਦੀ, ਉਹ ਤਾਂ ਵੀ ਕਮਲਾ। ਇਸੀ ਸ਼ਬਦ ਵਰਦੇ ਨੇ। ਉਸ ਮਹਾਂਪੁਰਸ਼ ਨੇ ਬੈਰਾਗ ਦੀ ਕਾਂਗ ਉੱਠੀ, ਭਾਈ ਨਨਵੇ ਦੀ ਸੰਗਤ ਕੀਤੀ, ਸਤਿਗੁਰਾਂ ਦੇ ਚਰਨਾਂ ਵਿੱਚ ਆਏ। ਹੁਣ ਦੇਖੋ ਸਮ ਦ੍ਰਿਸ਼ਟੀ ਤੇ ਸਮ ਵਰਤੀ ਦੀ ਬਿਰਤੀ। ਸਨ 1704 ਵਿੱਚ ਯੁੱਧ ਸ਼ੁਰੂ ਹੋਇਆ ਹੈ। ਕਿਸੇ ਨੇ ਤੀਰ ਪਕੜੇ, ਕਿਸੇ ਤਲਵਾਰ ਪਕੜੀ, ਕਿਸੇ ਬੰਦੂਕ ਪਕੜੀ, ਪਰ ਇਸ ਗੁਰੂ ਕੇ ਲਾਲ ਨੇ ਪਾਣੀ ਦੀ ਭਰੀ ਕੋਈ ਮਸ਼ਕ ਪਕੜੀ। ਡਿੱਗਿਆ ਹੋਇਆਂ ਦੇ, ਕੁਰਲਾਂਦਿਆਂ ਹੋਇਆਂ ਦੇ ਮੁੱਖ ਨਾਲ ਆਪਣਾ ਹੱਥ ਲਾਇਆ। ਪਿਆਰਿਓ, ਕਈ ਵਾਰੀ ਮੈਂ ਸੋਚਣਾ, ਸ਼ਾਇਦ ਕਿਤੇ ਅੱਜ ਕੋਈ ਸਿੱਖ ਇਹ ਕੰਮ ਕਰਨ ਤੁਰੇ ਤੇ ਆਪਾਂ ਲੋਕ ਨੂੰ ਬਖਸ਼ੀਏ ਨਾ। ਕੈਸੀ ਸਮ ਦ੍ਰਿਸ਼ਟੀ, ਮੁੱਖ ਨਾਲ ਆਪਣੇ ਹੱਥ ਲਾਣੇ, ਜਲ ਪਿਆਣਾ, ਤੇ ਜਦੋਂ ਚੋਜੀ ਪ੍ਰੀਤਮ ਦੇ ਸਾਹਮਣੇ ਸ਼ਿਕਾਇਤ ਕੀਤੀ, ਕਹਿਣ ਲੱਗੇ, ਮਹਾਰਾਜ ਦੁਸ਼ਮਣ ਨੂੰ ਪਾਣੀ ਪਿਲਾਉਂਦਾ ਹੈ, ਅਸੀਂ ਦੁਸ਼ਮਣ ਮਾਰਨੇ ਆ, ਇਹ ਪਾਣੀ ਪਿਲਾਉਂਦਾ ਹੈ। ਇੱਕ ਵਿਸਵਾਨ ਦੇ ਸ਼ਬਦ ਨੇ, ਭਾਈ ਸਾਹਿਬ ਨੇ ਕਿਹਾ, ਦਾਤਾ ਅਸਲ ਵਿੱਚ ਮੈਂ ਇਹ ਦੁਸ਼ਮਣ ਮਾਰਦੇ ਨੇ, ਮੈਂ ਡਿੱਗੇ ਖੋਏ ਦੇ ਮੂੰਹ ਵਿੱਚ ਪਾ ਕੇ ਪਾਣੀ ਦੁਸ਼ਮਣੀ ਪਿਆ ਮਾਰਨਾ, ਮੈਂ ਦੁਸ਼ਮਣੀ ਦਾ ਬੀਜ ਹੀ ਖਤਮ ਕਰਨਾ ਵਾ, ਤੇ ਤੇਰੇ ਤੋਂ ਬਿਨਾਂ ਮੈਂ ਪਾਣੀ ਕਿਸੇ ਹੋਰ ਨੂੰ ਤਾਂ ਨਹੀਂ ਪਿਆਂਦਾ। ਇੱਥੇ ਕਦੀ ਤੱਕਿਓ, ਇਹ ਪਰਮ ਅਵਸਥਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਅਸੀਂ ਸ਼ਬਦ ਤਾਂ ਗਾ ਦਿਆਂਗੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰ ਪਿਆਰਿਓ, ਸਮਝ ਤਾਂ ਉਹਨੂੰ ਪਈ ਜਿਹੜਾ ਸਹਿਕ ਦੇ ਹੋਏ ਦੇ ਮੁੱਖ ਨਾਲ ਵੀ ਆਪਣਾ ਖੱਤ ਲਾਉਂਦਾ ਪਿਆ। ਪਰ ਅਸੀਂ ਵੀ ਰੋਜ ਦਿੰਦੇ ਹਾਂ ਕਿ ਜੈ ਜੈ ਪੇਖੂ ਤੈ ਹਜ਼ੂਰ, ਦੂਰ ਕਤੋਂ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਪਰ ਆਪਾਂ ਦਿੰਦੇ ਹਾਂ ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਪਰ ਜੇ ਲਖਤਾ ਕਿਸੇ ਨੂੰ ਖੁੰਦੀ ਏ ਤੇ ਕੇਵਲ ਮਹਾਂਪੁਰਸ਼ ਭਾਈ ਸਾਹਿਬ ਭਾਈ ਕਨਈਆ ਜੀ ਜੈਸੇ ਬ੍ਰਹਮ ਗਿਆਨੀ। ਭਾਈ ਨੰਦ ਲਾਲ ਜੀ ਨੇ ਨਾ ਆਪਣੀ ਰਸਨਾ ਤੋਂ ਇੱਕ ਸ਼ਬਦ ਕਿਹਾ ਸੀ, ਕਹਿੰਦੇ ਨੇ ਚੋਜੀ ਪ੍ਰੀਤਮ ਤੁਸੀਂ ਅੰਦਰ ਦੀ ਅੱਖ ਇੱਕ ਦਿੱਤੀ ਏ, ਕਹਿੰਦੇ ਨੇ ਬਸਤਰ ਜਿਹੜੇ ਮਰਜ਼ੀ ਪਾ ਕੇ ਆ ਜਾਈ, ਪਰ ਚੇਤੇ ਰੱਖੀ ਬਸਤਰ ਮੈਂ ਬਸਤਰਾਂ ਵਿੱਚੋਂ ਵੀ ਤੇਰੀ ਪਹਿਚਾਣ ਕਰ ਲਵਾਂਗਾ। ਦੇਖੋ ਸ਼ਬਦ ਗੁਰੂ ਕਲਗੀਧਰ ਜੀ ਨੂੰ ਕਹਿ ਰਹੇ ਨੇ, ਕਹਿੰਦੇ ਨੇ ਦਾਤਾ ਤੂੰ ਕਾਲੇ ਸੂਫੀਆਂ ਵਾਲੇ ਕੱਪੜੇ ਪਾ ਕੇ ਆ, ਤੂੰ ਸ਼ਰਈਆਂ ਵਾਲੇ ਚਿੰਨ ਪਾ ਕੇ ਆ, ਤੂੰ ਮਸਤਾਨਾ ਜੋਗੀ ਬਣ ਕੇ ਭਗਵੇਂ ਕੱਪੜੇ ਪਾ ਕੇ ਆ, ਪਰ ਜਿਹੜੀ ਮੇਰੇ ਅੰਦਰ ਦੀ ਅੱਖ ਤੂੰ ਖੋਲ ਦਿੱਤੀ ਏ, ਜਿਹੜੇ ਮਰਜ਼ੀ ਬਾਣੇ ਵਿੱਚ ਆ ਜੀ, ਮੈਂ ਤੈਨੂੰ ਪਹਿਚਾਣ ਜ਼ਰੂਰ ਲਵਾਂਗਾ। ਸ਼ਬਦ ਨੇ ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ਵਦ ਰੰਗ ਹਾਏ ਮੁਖਤਲਿਫ ਦਰਦ ਬੁੱਤੇ ਅਯਾਰ ਮਾਂ, ਖੇ ਮੇਰੇ ਛਲੀਏ ਸੱਜਣ, ਕਲੰਦਰ ਬਣ ਕੇ ਆ ਜਾ, ਸ਼ਰਈ ਬਣ ਕੇ ਆ ਜਾ, ਸੂਫੀ ਬਣ ਕੇ ਆ ਜਾ, ਪਰ ਮੇਰੀਆਂ ਅੱਖਾਂ ਤੈਨੂੰ ਖਰ ਬਾਣੇ ਵਿੱਚ ਹੀ ਪਹਿਚਾਣ ਲੈਣਗੀਆਂ। ਉਹ ਕੈਸੀ ਅੰਦਰ ਦੀ ਪਹਿਚਾਣ, ਜਦੋਂ ਕਿਹਾ ਦਾਤਾ ਤੇਰੇ ਤੋਂ ਬਿਨਾਂ ਮੈਂ ਕਿਸੇ ਨੂੰ ਪਾਣੀ ਨਹੀਂ ਪਿਲਾਉਂਦਾ ਪਿਆ। ਤੇ ਭਾਈ ਵੀਰ ਸਿੰਘੋਣਾ ਨੇ ਇੱਥੇ 4 ਸਤਰਾਂ ਲਿਖੀਆਂ, ਕਹਿਣ ਲੱਗੇ ਸ਼ਬਦ ਸਨ, ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ, ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਮੈਨੂੰ ਦਿਸਦਾ ਤੂੰ ਸਭਨੀ ਦਿਸ ਆਈ। ਹੱਸੇ ਤੇ ਗਲ ਲਾਇਆ ਪਿਆਰਾ, ਉਸ ਦਿਨ ਮੁੱਢ ਵੱਜਦਾ ਹੈ। ਹੱਸੇ ਤੇ ਗਲ ਲਾਇਆ ਪਿਆਰਾ, ਡੱਬੀ ਹੱਥ ਬੜਾਈ, ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਹੀ। ਹੱਸੇ ਤੇ ਗਲ ਲਾਇਆ ਪਿਆਰਾ, ਡੱਬੀ ਹੱਥ ਬੜਾਈ, ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਹੀ। ਗੁਰਮੁਖੋ, ਅਸਲ ਵਿੱਚ ਇਹਨਾਂ ਮਹਾਂਪੁਰਸ਼ਾਂ ਨੂੰ ਜਿਨ੍ਹਾਂ ਨੂੰ ਆਪਾਂ ਯਾਦ ਕਰਨੇ, ਭਾਈ ਸਾਹਿਬ ਬੈਠੇ ਆ, ਕਈ ਵਾਰੀ ਮੈਂ ਜਦੋਂ ਵੀ ਯਤਨ ਕਰਨਾ ਇਹਨਾਂ ਨੂੰ ਮਿਲਣ ਦਾ, ਭਾਈ ਸਾਹਿਬ ਭਾਈ ਗੁਰਜਿੰਦਰ ਸਿੰਘ ਜੀ ਇਹ ਖੁਸ਼ਾਮਦ ਵੀ ਨਾ ਸਮਝਣ, ਕਿਤੇ ਵੀ ਨਾ ਕਹਿਣ ਕਥਾ ਵਾਚਕਾਂ ਨੂੰ ਗੱਲਾਂ ਉਂਝੀ ਬੜੀਆਂ ਆਉਂਦੀਆਂ ਨਹੀਂ। ਸੱਚ ਹੈ, ਜਦੋਂ ਸ਼ਬਦ ਨਾਲ ਜੁੜਦੇ ਨੇ, ਕੀਰਤਨ ਕਰਦੇ ਨੇ, ਇਹਨਾਂ ਦੀ ਹਰ ਗੱਲ ਵਿੱਚੋਂ ਭਾਵੇਂ ਮੈਂ ਮੂੰਹ ਤੇ ਨਾ ਕਵਾਂ, ਪਰ ਮੈਂ ਕੁਛ ਨਾ ਕੁਛ ਕਮਾਉਣ ਦਾ ਯਤਨ ਜ਼ਰੂਰ ਕਰਨਾ। ਇੱਕ ਵਾਰੀ ਗੱਲ ਚੱਲੀ ਸੰਤਾਂ ਮਹਾਂਪੁਰਸ਼ਾਂ ਦੀ, ਤੇ ਜਦੋਂ ਮਹੰਤ ਜੀ ਦਾ ਜ਼ਿਕਰ ਆਇਆ ਨਾ, ਤੇ ਮੈਨੂੰ ਇੱਕੋ ਗੱਲ ਕਹੀ, ਕਹਿਣ ਲੱਗੇ ਪਿੰਦਰਪਾਲ ਸਿੰਘ ਜੇ ਜਿਉਂਦਾ ਰੱਬ ਦੇਖਣੇ ਨਾ, ਤੇ ਮਹੰਤ ਤਾਰਾ ਸਿੰਘ ਜੀ ਨੇ, ਇਹਨਾਂ ਦੇ ਸ਼ਬਦ ਸਨ ਸੱਚੀ ਮੁੱਚੀ ਅੰਦਰ ਨੂੰ ਬਹੁਤ ਟੁੰਬ ਕੇ ਗਏ। ਗੁਰਮੁਖੋ, ਇਸ ਅਸਥਾਨ ਤੇ ਆਪ ਇਕੱਤਰ ਹੋਏ ਹੋ, ਉਹਨਾਂ ਸੇਵਾ ਵਾਲਿਆਂ ਨੂੰ, ਸਿਮਰਨ ਵਾਲਿਆਂ ਨੂੰ, ਕਦੀ ਪੜ੍ਹੋ ਤੁਸੀਂ ਇਤਿਹਾਸ ਤੋਂ ਜਾਣੂ ਹੋ, ਅਡਨਸ਼ਾਹੀ ਇਤਿਹਾਸ ਕਿੰਨੀ ਯੁਰਤ, ਕਿੰਨਾ ਉਹਨਾਂ ਦਾ ਆਤਮਕ ਜੀਵਨ। ਜੇ ਕਿਤੇ ਪ੍ਰਸ਼ਾਦਾ ਘੱਟ ਕੋਈ ਮਹਾਂਪੁਰਸ਼ ਛਕਦਾ, ਤੇ ਕਹਿੰਦੇ ਨੇ ਇੱਕ ਵਕਤ ਪ੍ਰਸ਼ਾਦਾ ਕਿਉਂ ਛਕਦੇ ਹੋ, ਤੇ ਨਾਲ ਹੀ ਨੇਤਰ ਭਰ ਕੇ ਕਹਿੰਦੇ ਨੇ ਇਸ ਕਰਕੇ ਛਕਨੇ ਆ, ਕਿਲੇ ਨੂੰ ਫਤਿਹ ਕਰਨਾ ਹੋਵੇ ਤੇ ਪਹਿਲਾਂ ਜਲ ਪਾਣੀ ਬੰਦ ਕਰੀਦਾ, ਅੰਦਰ ਨੂੰ ਜਿੱਤਣਾ ਚਾਹੁੰਦੇ। ਜੇ ਬਹਾਦਰ ਸ਼ਾਹ ਆ ਜਾਂਦਾ ਤੇ ਮੁਸਲਮਾਨ ਫਕੀਰ ਨੂੰ ਮਿਲਣ ਗਿਆ ਸੇਵਾ ਪੰਥੀ ਮਹਾਂਪੁਰਸ਼, ਦੇਖ ਕੇ ਕਹਿੰਦਾ ਸਰੂਪ ਨੂੰ ਕਿ ਇਹ ਮਰੇਲੇ ਗੁਰੂ ਦਾ ਸਿੱਖ ਹੈ, ਤੇ ਅੱਗੋਂ ਜਿਸ ਨੂੰ ਮਿਲਣ ਗਏ ਉਹ ਉੱਤਰ ਦਿੰਦਾ ਨਹੀਂ ਨਹੀਂ ਇਹ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਤੇ ਇਤਨੀ ਯੁਰਤ ਭਰੇ ਸ਼ਬਦ, ਕਹਿਣ ਲੱਗੇ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ। ਬਹਾਦਰ ਸ਼ਾਹ ਦੀ ਜ਼ਬਾਨ ਚੁੱਪ ਕਰ ਗਈ, ਕਿਉਂਕਿ ਕਮਾਈ ਵਾਲੇ ਦੇ ਬੋਲ ਉਹਦੇ ਸਾਹਮਣੇ ਸਾਰੇ ਚੁੱਕ ਜਾਂਦੇ। ਤੇ ਜਦੋਂ ਬਹਾਦਰ ਸ਼ਾਹ ਚਲਾ ਗਿਆ, ਫਕੀਰ ਨੇ ਕਿਹਾ ਨੀਤੀ ਮੰਗ ਕਰਦੀ ਸੀ ਕਿ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਵਿੱਚ ਕੋਈ ਅੰਤਰ ਹੈ? ਮੈਂ ਕਿਹਾ ਗੁਰੂ ਨਾਨਕ ਸਾਹਿਬ ਦੇ ਸਿੱਖ, ਤੁਸੀਂ ਕਿਹਾ ਨਹੀਂ ਨਹੀਂ ਗੁਰੂ ਗੋਬਿੰਦ ਸਿੰਘ ਦਾ ਸਿੱਖ। ਕਹਿਣ ਲੱਗੇ ਚੇਤੇ ਰੱਖੀ, ਇਸ ਸਰੀਰ ਨੂੰ ਬਚਾਉਣ ਦੀ ਖਾਤਰ ਹੀ ਕਹਿੰਦੇ ਪੈਸਾ ਨੇ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ। ਕਹਿੰਦਾ ਇਹ ਮਹਾਂਪੁਰਸ਼ਾਂ ਸੇਵਾ ਪੰਥੀ ਮਹਾਂਪੁਰਸ਼ਾਂ ਦੀ ਯੁਰਤ। ਕਹਿਣ ਲੱਗੇ ਯਾਦ ਰੱਖੀ, ਜਿਸ ਗੁਰੂ ਨੇ 4 ਪੁੱਤਰ ਦੇ ਦਿੱਤੇ, ਜਿਸ ਗੁਰੂ ਨੇ ਮਾਤਾ ਪਿਤਾ ਦੇ ਦਿੱਤਾ, ਏਡੇ ਵੱਡੇ ਸਮਰੱਥ ਗੁਰੂ ਨੂੰ ਸਰੀਰ ਦੀ ਖਾਤਰ ਲੁਕਾ ਲੈਣਾ ਇਹ ਵੀ ਬੱਜਰ ਪਾਪ ਹੈ ਨਹੀਂ? ਐਸੇ ਗੁਰੂ ਨੂੰ ਆਪਣੇ ਸਰੀਰ ਦੇ ਖਾਤਰ ਕਦੀ ਵੀ ਲੁਕਾਈਏ ਨਾ। ਦੇਖੋ ਅਸੀਂ ਪੜ੍ਹਨੇ ਹਾਂ, ਇਹ ਸੇਵਾ ਮਹਾਂਪੰਥੀ ਮਹਾਂਪੁਰਸ਼ਾਂ ਦਾ ਇਤਿਹਾਸ ਹੈ। ਡਾਕਟਰ ਬਲਬੀਰ ਸਿੰਘ ਉਹਨਾਂ ਨੇ ਕਈ ਗੱਲਾਂ ਬੜੀਆਂ ਸੋਹਣੀਆਂ ਲਿਖੀਆਂ। ਉਹ ਕਹਿੰਦੇ ਨੇ ਹੱਥੀ ਵਾਣ ਵੱਟਦੇ ਪਏ ਨੇ, ਜੇ ਕੋਈ ਪੁੱਛਦਾ ਵਾਣ ਕਾਸ ਲਈ ਵੱਟਦੇ ਪਏ ਹੋ? ਕਹਿਣ ਲੱਗੇ ਲੋਕੀ ਡਰਦੇ ਨੇ ਜਮਾ ਦੀਆਂ ਫਾਹੀਆਂ ਤੋਂ, ਇਹ ਵਾਣ ਵੱਟਨੇ ਪਏ ਆ ਜਮਦੂਤਾਂ ਦੇ ਗਲ ਚ ਫਾਈ ਪਾਉਣ। ਹੁਣ ਉਹ ਆਤਮਕ ਜੀਵਨ, ਉਹ ਆਤਮਕ ਰਸ ਸੇਵਾ ਤੇ ਸਿਮਰਨ ਵਿੱਚੋਂ ਮਿਲਦਾ ਹੈ। ਆਓ ਗੁਰੂ ਕੇ ਸਿੱਖੋ, ਯਤਨ ਕਰੀਏ ਸੱਚੀ ਮੁੱਚੀ ਜ਼ਿੰਦਗੀ ਨੂੰ ਅੱਗੇ ਤੋਰਨ ਦਾ। ਸਵਾਸ ਅੱਗੇ ਤੁਰੇ ਜਾ ਰਹੇ ਨੇ, ਸਰੀਰ ਅੱਗੇ ਢਲਦਾ ਜਾ ਰਿਹਾ ਹੈ, ਪਰ ਅਫਸੋਸ ਮਾਨਸਿਕ ਪੱਧਰ ਪਿਛਾਂ ਨੂੰ ਤੁਰਿਆ ਜਾ ਰਿਹਾ ਹੈ। ਜੇ ਸਰੀਰ ਅੱਗੇ ਤੁਰਦਾ ਪਿਆ ਤੇ ਅੰਦਰ ਵਾਲਾ ਜੀਵਨ ਕਿਉਂ ਨਹੀਂ ਅੱਗੇ ਵਿਕਾਸ ਪਿਆ ਕਰਦਾ? ਅੱਜ ਤੋਂ 10 ਸਾਲ ਜਿਹੜੀ ਮਲੀਨ ਬਿਰਤੀ ਸੀ, 10 ਸਾਲ ਉਮਰ ਦੇ ਲੰਘੇ ਅਜੇ ਉਹੀ ਰਹੀ, ਇਹਦਾ ਮਤਲਬ ਸਰੀਰ ਢਲ ਗਿਆ ਪਰ ਅੰਦਰ ਵਾਲੀ ਮੈਲ ਬਿਲਕੁਲ ਢਲੀ ਨਹੀਂ। ਤਾਂ ਹੀ ਤਾਂ ਇੱਕ ਸੱਜਣ ਨੇ ਕਿਹਾ ਸੀ, ਮੌਲਾਨਾ ਰੂਮ ਨੇ ਪਾਦਰੀ ਨੂੰ ਦੇਖ ਕੇ ਇਹ ਹੀ ਪੁੱਛਿਆ ਸੀ ਕਿ ਧਰਮ ਦੀਆਂ ਗੱਲਾਂ ਬੜੀਆਂ ਕਰਨਾ ਪਰ ਤੇਰੀ ਦਾੜੀ ਵੱਡੀ ਕਿ ਤੂੰ ਵੱਡਾ, ਤੇਰੇ ਦਾੜਾ ਵੱਡਾ ਕਿ ਤੂੰ ਵੱਡਾ। ਤੇ ਅੱਗੋ ਪ੍ਰਚਾਰਕ ਨੇ ਕਿਹਾ, ਮੈਂ ਵੱਡਾ ਦਾੜਾ ਛੋਟਾ? ਕਹਿੰਦਾ ਇਹ ਕਿਉਂ? ਕਹਿੰਦਾ 16 ਸਾਲ ਦੱਸਾਂ ਜਦੋਂ ਦਾੜੀ ਆਈ। ਤੇ ਮੌਲਾਨਾ ਰੂਮ ਨੇ ਮੱਥੇ ਤੇ ਹੱਥ ਮਾਰ ਕੇ ਕਿਹਾ, ਕਹਿਣ ਲੱਗਾ ਇਹਦੇ ਤੂੰ ਕੋਈ ਸਿੱਖ ਲੈ, ਤੇਰੇ ਤੋਂ ਪਿੱਛੋਂ ਜਿਹੜੀ ਆਈ ਉਹ ਕਾਲੇ ਤੋਂ ਚਿੱਟੀ ਹੋ ਗਈ, ਤੂੰ ਪਹਿਲਾਂ ਆਇਆ ਜੇ ਵੀ ਕਾਲੇ ਦਾ ਕਾਲਾ, ਇਹ ਦੇਖ ਇਹ ਕਾਲੇ ਤੋਂ ਚਿੱਟੀ ਹੋ ਗਈ ਪਰ ਅੰਦਰ ਵਾਲਾ ਨਹੀਂ। ਗੁਰਮੁਖੋ ਆਓ, ਬਾਣੀ ਅੰਦਰੋਂ ਚੱਲਣ ਵਾਸਤੇ ਜੇ ਯਤਨ ਕਰੀਏ ਅੰਦਰੋਂ ਤੁਰਨ ਦਾ, ਕੇਵਲ ਕੰਨ ਰਸ ਤੱਕ ਸੀਮਤ ਨਾ ਰਹੀਏ। ਠੀਕ ਹੈ ਰੱਬ ਮਿਹਰ ਕਰੇ, ਕੰਨਾਂ ਰਾਹੀਂ ਮੈਂ ਬੇਨਤੀ ਕੀਤੀ, ਬਾਣੀ ਜ਼ਰੂਰ ਅੰਦਰ ਜਾਂਦੀ ਏ, ਪਰ ਅੰਦਰ ਜਾਣ ਦਾ ਤਾਂ ਹੀ ਫਾਇਦਾ ਜੇ ਜੀਵਨ ਪਲਟੇਗਾ। ਤੇ ਸਤਿਗੁਰੂ ਮਿਹਰ ਕਰੇ, ਸਿਮਰਨ ਔਰ ਸੇਵਾ ਨੂੰ ਜ਼ਿੰਦਗੀ ਦਾ ਆਧਾਰ ਬਣਾਈਏ ਤਾਂ ਜੋ ਅਸੀਂ ਕੁਝ ਖੱਟ ਕੇ ਜਾਈਏ। ਨਹੀਂ ਤਾਂ ਇੱਕ ਸੱਜਣ ਦੇ ਬੋਲ ਨੇ, ਮੈਂ ਸਮਾਪਤੀ ਕਰਾਂ, ਉਹ ਕਹਿੰਦਾ ਬੰਦੇ ਦੀ ਜ਼ਿੰਦਗੀ ਦੇ 4 ਹਿੱਸੇ ਨੇ। ਕਦੀ ਦੇਖੋ, ਕਹਿੰਦੇ ਨੇ ਕੁਝ ਬੰਦੇ ਤਾਂ ਉਹ ਨੇ ਜਿਹੜੇ ਦਿਨ ਵਿੱਚ ਕਈ ਘੰਟੇ ਰੋਂਦੇ ਹੀ ਕੱਢ ਦਿੰਦੇ ਨੇ, ਹਾਲ ਪਾ ਰਿਹਾ ਖਾਏ ਮਰ ਗਏ ਖਾਏ ਲੁੱਟੇ ਗਏ। ਤੇ ਕੁਝ ਐਸੇ ਨੇ ਜਿਹੜੇ ਦਿਨ ਵਿੱਚ ਪਾਪ ਕਰਦੇ ਦਿਨ ਸਮਾਂ ਕੱਢ ਦਿੰਦੇ ਨੇ ਕੁਝ ਹਿੱਸਾ। ਤੀਜੇ ਐਸੇ ਨੇ ਜਿਹੜੇ ਗਵਾਂਢੀ ਦਾ ਸੁੱਖ ਵੇਖ ਕੇ ਆਹਾਂ ਲੈਂਦੀ ਅੱਧਾ ਦਿਨ ਕੱਢ ਦਿੰਦੇ ਨੇ, ਜਦੋਂ ਕੋਈ ਆਇਆ ਗੱਲ ਪਰਤ ਪਰਤ ਕੇ ਫਿਰ ਉਹਦੀ ਸ਼ੁਰੂ ਕਰ ਲਈ। ਉਹਨੇ ਇੱਕ ਸ਼ਬਦ ਕਿਹਾ ਮੈਨੂੰ ਬੜਾ ਚੰਗਾ ਲੱਗਾ, ਕਹਿੰਦਾ ਕੁਛ ਰੋਤੇ ਮੈਂ ਕੱਟ ਗਈ ਕੁਛ ਆਹੋਂ ਮੈਂ ਕੱਟ ਗਈ, ਕੁਛ ਰੋਤੇ ਮੈਂ ਕੱਟ ਗਈ ਕੁਛ ਆਹੋਂ ਮੈਂ ਕੱਟ ਗਈ, ਕੁਛ ਸੋਤੇ ਮੈਂ ਕੱਟ ਗਈ ਕੁਛ ਗੁਨਾਹੋਂ ਮੈਂ ਕੱਟ ਗਈ, ਮੰਜ਼ਿਲ ਪੇ ਜਾਣੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇ ਬਦਲਨੇ ਵਾਲੋਂ ਕੀ ਰਾਹੋਂ ਮੈਂ ਕੱਟ ਗਈ। ਰਾਹ ਇੱਕੋ ਹੀ ਬਾਬੇ ਨੇ ਦਿੱਤਾ ਹੈ ਕਿ ਇਤ ਮਾਰਗ ਚੱਲੇ ਭਾਈੜੇ ਬਦਲੀਏ ਨਾ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਉ ਜੀਓ, ਇਉਂ ਪਾਵੇਂ ਖਰ ਦਰਸਾਵੜਾ ਨ ਲੱਗੈ ਤੱਤੀ ਵਾਉ ਜੀਓ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਕਿਰਪਾ ਕਰੋ, ਕਮਾਈਆਂ ਵਾਲਿਆਂ ਨੂੰ ਅਸੀਂ ਯਾਦ ਪੈ ਕਰਨੇ ਆ, ਉਹਨਾਂ ਦੇ ਜੀਵਨ ਵਿੱਚੋਂ ਕਿਤੇ ਕਿਣਕਾ ਮਾਤਰ ਸਾਨੂੰ ਸੱਚੀ ਮੁੱਚੀ ਸਿੱਖੀ ਕਮਾਉਣ ਦੀ ਦਾਤ ਬਖਸ਼ ਦਿਓ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਨੀਆਂ ਜੀ, ਹੋਈਆਂ ਭੁੱਲਾਂ ਬਖਸ਼ ਦੇਣੀਆਂ, ਆਪ ਸਮੂਹ ਸੰਗਤ ਦਾ, ਸਤਿਗੁਰੂ ਜੀ ਦਾ ਔਰ ਮਹੰਤ ਸਾਹਿਬ ਜੀ ਦਾ, ਮਹੰਤ ਪ੍ਰਤਪਾਲ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਸਮੂਹ ਗੁਰਮੁਖ ਪਿਆਰੇ ਕੀਰਤਨੀਏ, ਭਾਈ ਪਿਆਰਾ ਸਿੰਘ ਹੋਣੀ, ਭਾਈ ਸਰਵਣ ਸਿੰਘ ਹੋਣੀ ਮਿਲਦੇ ਸਨ, ਬੜੀ ਵਾਰੀ ਕਿਹਾ ਉੱਥੇ ਆਓ ਪਰ ਸਬੱਬ ਬਣਿਆ ਦਾਤੇ ਦਾ, ਆਪ ਸੰਗਤ ਦੇ ਦਰਸ਼ਨਦਾਰੇ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।